साहिब जियो सलोक महला पंजवा सुन सज्जन प्रीतम मेरिया मैं सतगुर देहो दिखाल देवा मन अपना नित हृदय रखां संभाल इकस सतगुर बाहर त्रिग जीवन संसार जन नानक सतगुर तिना मिलायोन जिन सद ही वरत नाल जन नानक सतगुर तिना मिलायोन जिन सद ही वरत नाल वाहिगुरु जी का खालसा वाहिगुरु जी की फतेह।
महाराज जी की अपार कृपालता हुई है सतगुरु जी के पावन पवित्र दरबार पाठ वाहेगुरु पांच बाणियों के नितनेम उपरंत आसा जी दीवार सारिया तो आप महाराज जी की पावन बाणी की लड़ीवार कथा जो सब है अभी रोज सवेर वेले के दीवाना रामकली राग की एक बार की संपूर्ण कथा गल हुई थी दूसरी बार पंजे पातशाह जी की प्रारंभ हुई हुई है जिमें महाराज सच्चे पातशाह जी कृपा करते हैं आओ श्रद्धा भावना नाल गुरु साहब के पावन
सलोक महला पंजवा सोण सज्जन प्रीतम मेरिया मैं सतगुर देहो दिखाल
सज्जन देव महाराज सच्चे पातशाह जी कृपा करते हैं इस श्लोक सुन सज्जन प्रीतम मेरिया ये अरदास सत्संग जी बेनती का शब्द है अकाल पुरख वाहिगुरु के चरणों में हे मेरे सज्जन मेरे प्रीतम परमात्मा मेरी बेनती सुन बेनती केड़ी है अगे दसदे हन मैं सतगुर देहो दिखाल कृपा करके मैनू सतगुरु नाल मिलाओ। आम तौर पर सत्संग जी आप इस गल की विचार सुनते करते हैं भाई गुरु साहब अगे अरदास करनी महाराज तुसीं मैनू परमात्मा मिला दिओ पर इत्थे पंजवें पातशाह जी परमात्मा अगे अरदास कर रहे हैं तुसीं मैनू सतगुरु मिला दिओ ਇਹਦਾ ਅਰਥ ਹੈ ਸਤਸੰਗ ਜੀ ਪਰਮੇਸ਼ੁਰ ਦੀ ਕਿਰਪਾ ਤੋਂ ਬਿਨਾਂ ਸਤਿਗੁਰੂ ਦਾ ਮਿਲਾਪ ਨਹੀਂ ਤੇ ਸਤਿਗੁਰੂ ਤੋਂ ਬਿਨਾਂ ਪਰਮੇਸ਼ੁਰ ਦਾ ਅਨੁਭਵ ਨਹੀਂ ਦੋਵੇਂ ਗੱਲਾਂ ਇੱਕ ਦੂਜੇ ਦੀਆਂ ਪੂਰਕ ਨੇ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਚੰਗਾ ਲੇਖ ਮੱਥੇ ਦਾ ਲਿਖਿਆ ਹੋਵੇ ਤਾਂ ਗੁਰੂ ਨਾਲ ਮਿਲਾਪ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਤੇ ਫਿਰ ਸਤਿਗੁਰੂ ਸਤਸੰਗ ਜੀ ਪਰਮਾਤਮਾ ਨਾਲ ਮਿਲਾਪ ਕਰਵਾ ਦਿੰਦੇ ਭਾਵ ਪਰਮਾਤਮਾ ਅਨੁਭਵ ਚ ਆ ਜਾਏਗਾ ਪਰਮਾਤਮਾ ਦਿਸਣ ਲੱਗ ਪੈਂਦਾ ਪਰਮਾਤਮਾ ਦੇ ਸਰੂਪ ਦਾ ਆਨੰਦ ਆਉਣ ਲੱਗ ਪਵੇਗਾ ਗੁਰੂ ਸਾਹਿਬ ਕਿਰਪਾ ਕਰਨ ਤੇ। ਪਰ ਗੁਰੂ ਨਾਲ ਮਿਲਾਪ ਕਿਵੇਂ ਹੋਵੇ ਜੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਇਸ ਕਰਕੇ ਪਹਿਲੀ ਅਰਦਾਸ ਇਹ ਪਰਮਾਤਮਾ ਅੱਗੇ ਮਹਾਰਾਜ ਤੁਸੀਂ ਕਿਰਪਾ ਕਰੋ ਮੈਨੂੰ ਗੁਰੂ ਨਾਲ ਮਿਲਾ ਦਿਓ ਜੀ ਇਹ ਮੇਰੀ ਬੇਨਤੀ ਹੈ ਤੁਸੀਂ ਸੁਣੋ ਪ੍ਰੇਮ ਨਾਲ।
ਹਾਂ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ
ਜੇ ਮੈਨੂੰ ਉਹ ਪੂਰਾ ਗੁਰੂ ਮਿਲ ਪਵੇ ਮੈਂ ਆਪਣਾ ਮਨ ਆਪਣੇ ਗੁਰੂ ਨੂੰ ਦੇ ਦੇਵਾਂ ਭੇਟਾ ਵਜੋਂ ਮੈਂ ਆਪਣਾ ਮਨ ਰੱਖ ਦਿਆਂਗਾ। ਮਨ ਰੱਖਣ ਦਾ ਅਰਥ ਹੁੰਦਾ ਸਤਸੰਗ ਜੀ ਫਿਰ ਮਨ ਆਪਣੀ ਮਰਜ਼ੀ ਨਾ ਕਰੇ ਗੁਰੂ ਸਾਹਿਬ ਮਿਲ ਪੈਣ ਮਨ ਮਹਾਰਾਜ ਦੇ ਚਰਨਾਂ ਚ ਰੱਖ ਦਿੱਤਾ ਜਾਵੇ ਤੇ ਜੋ ਗੁਰੂ ਸਾਹਿਬ ਜੀ ਦਾ ਹੁਕਮ ਸਤਸੰਗ ਜੀ ਉਹਦੇ ਅਨੁਸਾਰ ਫਿਰ ਜੀਵਨ ਬਤੀਤ ਕੀਤਾ ਜਾਏ। ਮਨ ਦੇਣ ਦਾ ਅਰਥ ਹੀ ਹੈ ਮਹਾਰਾਜ ਇਹ ਮਨ ਹੁਣ ਮੈਂ ਤੁਹਾਨੂੰ ਦੇ ਦਿੱਤਾ ਜੋ ਤੁਸੀਂ ਆਖੋਗੇ ਉਹ ਕਰਾਂਗਾ ਜੋ ਮੇਰਾ ਮਨ ਆਖੇ ਉਹਦਾ ਕੋਈ ਮੁੱਲ ਨਹੀਂ ਕਿਉਂਕਿ ਮਨ ਮੈਂ ਤੁਹਾਨੂੰ ਦੇ ਦਿੱਤਾ। ਇਹੋ ਜਿਹਾ ਪੂਰਾ ਗੁਰੂ ਮਿਲ ਪਵੇ। ਕਹਿੰਦੇ ਨੇ ਮਨ ਮੈਂ ਮਹਾਰਾਜ ਉਹਨਾਂ ਨੂੰ ਆਪਣਾ ਦੇ ਦੇਵਾਂ, ਤੇ ਫਿਰ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀ ਯਾਦ ਨੂੰ, ਉਹਨਾਂ ਦੇ ਨਾਮ ਨੂੰ ਰੋਜ਼ ਹਿਰਦੇ ਚ ਸੰਭਾਲ ਕੇ ਰੱਖਾਂ, ਨਿਤ ਹਿਰਦੇ ਰੱਖਾਂ ਸੰਭਾਲ। ਪਰਮਾਤਮਾ ਦੇ ਬਚਨਾਂ, ਪਰਮਾਤਮਾ ਦੀ ਕਿਰਪਾ ਨਾਲ ਗੁਰੂ ਸਾਹਿਬ ਮਿਲ ਪੈਣ, ਤੇ ਗੁਰੂ ਦੇ ਬਚਨਾਂ ਨੂੰ ਹਿਰਦੇ ਚ ਸੰਭਾਲ ਕੇ ਰੱਖਾਂ, ਆਪਣਾ ਮਨ ਭੇਟਾ ਵਜੋਂ ਦੇ ਦੇਵਾਂ ਮਹਾਰਾਜ ਨੂੰ ਮੈਂ।
ਇੱਕ ਸਤਿਗੁਰ ਬਾਰਾ ਤ੍ਰਿਗ ਜੀਵਨ ਸੰਸਾਰ।
ਕਿਉਂ ਕਿਉਂ ਗੁਰੂ ਨਾਲ ਮਿਲਣ ਵਾਸਤੇ ਸਾਧ ਸੰਗਤ ਜੀ ਅਰਦਾਸ ਬੇਨਤੀ ਹੈ, ਤਰਲਾ ਇਹ ਲਿਲਕੜੀ ਕਿਉਂ ਲਈ ਗਈ ਹੈ? ਵੀ ਮਹਾਰਾਜ ਤੁਸੀਂ ਕਿਰਪਾ ਕਰੋ ਮੈਨੂੰ ਗੁਰੂ ਮਿਲ ਪਵੇ। ਇਸ ਲਈ ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ। ਕਹਿੰਦੇ ਇੱਕ ਸਤਿਗੁਰੂ ਤੋਂ ਬਿਨਾਂ ਜਿਹੜਾ ਜੀਵਨ ਜਿਉਣਾ ਉਹਨੂੰ ਲਾਂਤ ਹੈ ਸੰਸਾਰ ਤੇ, ਉਸ ਜੀਵਨ ਨੂੰ ਜੀਵਨ ਹੀ ਨਹੀਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਮੰਨਿਆ। ਕਿਉਂਕਿ ਗੁਰੂ ਤੋਂ ਬਿਨਾਂ ਉਵੇਂ ਸਾਰਾ ਕੁਝ ਹੀ ਕੋਲ ਹੋਵੇ, ਸਾਰੀਆਂ ਚੁਸਤੀਆਂ ਚਲਾਕੀਆਂ ਦੁਨੀਆ ਦੇ ਸੁੱਖ ਵੀ ਕੋਲ ਨੇ, ਪਰ ਕਹਿੰਦੇ ਨੇ ਜੇ ਮਨੁੱਖ ਗੁਰੂ ਤੋਂ ਬਾਰਾ ਬਾਰਾ ਹੀ ਫਿਰਦਾ ਰਿਹਾ ਤੇ ਫਿਰ ਐਸੇ ਜੀਵਨ ਨੂੰ ਸਾਧ ਸੰਗਤ ਜੀ ਤ੍ਰਿਗਾਕਾਰ ਹੀ ਮਹਾਰਾਜ ਨੇ ਆਖਿਆ। ਇਸ ਕਰਕੇ ਅਕਾਲ ਪੁਰਖ ਦੇ ਚਰਨਾਂ ਚ ਬੇਨਤੀ ਕੀਤੀ ਇਸ ਸ਼ਬਦ ਦੇ ਆਰੰਭ ਵਿਚ, ਮਹਾਰਾਜ ਤੁਸੀਂ ਕਿਰਪਾ ਕਰੋ ਮੈਨੂੰ ਗੁਰੂ ਮਿਲ ਜਾਵੇ। ਕਿਉਂ ਜੀ? ਇੱਕ ਸਤਿਗੁਰ ਬਾਹਰਾ, ਇੱਕ ਸਤਿਗੁਰੂ ਤੋਂ ਬਾਹਰਾ ਤ੍ਰਿਗ ਜੀਵਨ ਸੰਸਾਰ। ਕਹਿੰਦੇ ਸੰਸਾਰ ਵਿਚ ਫਿਰ ਉਸ ਜੀਵਨ ਨੂੰ ਲਾਂਤ ਹੈ ਜਿਹੜਾ ਗੁਰੂ ਤੋਂ ਬਾਰਾ ਬਾਰਾ ਸਾਧ ਸੰਗਤ ਜੀ ਬਤੀਤ ਹੋ ਗਿਆ ਸਾਰਾ। ਕਿਉਂਕਿ ਗੁਰੂ ਤੋਂ ਬਿਨਾਂ ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਿਉਂਕਿ ਗੁਰੂ ਤੋਂ ਬਿਨਾਂ ਸਾਧ ਸੰਗਤ ਜੀ ਮੁਕਤੀ ਦੀ ਪ੍ਰਾਪਤੀ ਨਹੀਂ। ਇਸ ਕਰਕੇ ਕਹਿੰਦੇ ਨੇ ਜੀਵਨ ਤਾਂ ਚੱਲੇਗਾ, ਗੁਰੂ ਵਾਲੇ ਬਣ ਕੇ ਵੀ ਜੀਵਨ ਬਤੀਤ ਕਰਨਾ, ਤੇ ਗੁਰੂ ਤੋਂ ਬਿਨਾਂ ਵੀ ਸਾਧ ਸੰਗਤ ਜੀ ਜੀਵਨ ਲੰਘ ਜਾਣਾ, ਜੀਵਨ ਚ ਕੋਈ ਰੁਕਾਵਟ ਨਹੀਂ। ਪਰ ਅਸਲ ਵਿਚ ਕਹਿੰਦੇ ਨੇ ਜਿਹੜਾ ਗੁਰੂ ਤੋਂ ਬਾਰਾਂ ਬਾਰਾਂ ਜੀਵਨ ਲੰਘ ਗਿਆ ਉਹਨੂੰ ਸਾਧ ਸੰਗਤ ਜੀ ਤ੍ਰਿਗਾਕਾਰ ਹੈ। ਕਿਉਂਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਜੀਵਨ ਦਾ ਮਨੋਰਥ ਨਹੀਂ ਪੂਰਾ ਹੁੰਦਾ, ਜੀਵਨ ਦੀ ਸਫਲਤਾ ਨਹੀਂ ਹੁੰਦੀ। ਸਤਿਗੁਰੂ ਜੀ ਦੇ ਦਰਸ਼ਨ ਕੀਤਿਆਂ, ਬਚਨ ਸੁਣਿਆ ਸਾਧ ਸੰਗਤ ਜੀ ਅੰਗ ਪ੍ਰਤੰਗ ਦੀ ਪਵਿੱਤਰਤਾ ਬਣ ਜਾਂਦੀ। ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਉਹ ਕਹਿੰਦੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ। ਬਹੁਤ ਲੰਮੇ ਸਮੇਂ ਤੋਂ ਬਾਅਦ ਕਹਿੰਦੇ ਮਨੁੱਖਾ ਸਰੀਰ ਮਿਲਿਆ ਸੀ। ਚਿਰੰਕਾਲ ਦਾ ਅਰਥ ਹੈ ਚਿਰਕਾਲ ਤੋਂ ਬਾਅਦ। ਸਫਲ ਜਨਮ ਗੁਰ ਚਰਨ ਸ਼ਰਨ ਕੈ। ਗੁਰੂ ਦੀ ਲੋੜ ਕਿਉਂ ਹੈ? ਕਹਿੰਦੇ ਅਸਲ ਵਿਚ ਗੁਰੂ ਦੇ ਚਰਨਾਂ ਦੀ ਸ਼ਰਨ ਵਿਚ ਜਿਸ ਵੇਲੇ ਬੰਦਾ ਆਵੇ ਜੀਵਨ ਦੀ ਸਫਲਤਾ ਉਸ ਦਿਨ ਬਣਦੀ। ਮਿਲਿਆ ਤਾਂ ਪਹਿਲਾਂ ਹੀ ਸੀ, ਪਹਿਲਾਂ ਤਾਂ ਚਿਰ ਬਾਅਦ ਮਿਲਿਆ ਸਾਧ ਸੰਗਤ ਜੀ ਤੇ ਫਿਰ ਕਹਿੰਦੇ ਮਿਲ ਗਿਆ ਪਰ ਸਫਲ ਨਹੀਂ ਹੋਇਆ। ਮਿਲ ਜਾਣ ਕਰਕੇ ਜੀਵਨ ਦੀ ਸਫਲਤਾ ਨਹੀਂ ਬਣੀ। ਜੀਵਨ ਸਫਲ ਉਸ ਦਿਨ ਹੈ ਜਿਸ ਦਿਨ ਗੁਰੂ ਦੇ ਚਰਨਾਂ ਦੀ ਛਾਂ ਵਿਚ ਬੈਠਣਾ ਮਿਲ ਜਾਵੇ, ਜਿਸ ਦਿਨ ਮਹਾਰਾਜ ਦੇ ਚਰਨਾਂ ਦੀ ਸ਼ਰਨ ਮਿਲੇ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ। ਸਫਲ ਜਨਮ ਗੁਰ ਚਰਨ ਸ਼ਰਨ ਕੈ, ਨੇਤਰ ਅਮੋਲ ਗੁਰਦਰਸ ਅਮੋਲ ਦੇਖੈ। ਕਹਿੰਦੇ ਅੱਖਾਂ ਦੀ ਪਵਿੱਤਰਤਾ ਬਣ ਜਾਂਦੀ ਮਹਾਰਾਜ ਦੇ ਦਰਸ਼ਨ ਕੀਤੇ ਆ। ਸਤਿਗੁਰੂ ਜੀ ਨੂੰ ਸਾਧ ਸੰਗਤ ਜੀ ਇਸੇ ਲਈ ਨੀ ਵਡਿਆਇਆ ਗਿਆ। ਭਾਈ ਗੁਰਦਾਸ ਜੀ ਜਿਸ ਵੇਲੇ ਕਾਸ਼ੀ ਵਿਚ ਸਨ ਤੇ ਉਥੋਂ ਦੇ ਸਾਧ ਸੰਗਤ ਜੀ ਵਿਦਵਾਨ ਪੰਡਿਤਾਂ ਨੇ ਭਾਈ ਗੁਰਦਾਸ ਜੀ ਨੂੰ ਇੱਕ ਬਚਨ ਕੀਤਾ ਸੀ। ਆਖਿਆ ਜੀ ਤੁਸੀਂ ਗੁਰੂ ਦੀ ਬੜੀ ਵਡਿਆਈ ਕਰਦੇ ਜੇ ਛੇਵੇਂ ਪਾਤਸ਼ਾਹ ਜੀ ਦੀ, ਦੱਸੋ ਭਾਈ ਗੁਰੂ ਦੇ ਦਰਸ਼ਨ ਕੀਤੇ ਤੋਂ ਬਿਨਾਂ ਜਿਹੜੇ ਚਾਰ ਵੇਦ ਨੇ, ਛੇ ਸ਼ਾਸਤਰ ਨੇ, 27 ਸਿਮਰਤੀਆਂ ਹਨ, 18 ਪੁਰਾਣ ਨੇ, 52 ਉਪਨਿਸ਼ਦ ਨੇ, ਇਹਨਾਂ ਦੇ ਨਾਲ ਪਾਰ ਉਤਾਰਾ ਨਹੀਂ ਹੁੰਦਾ? ਜਾਂ ਫਿਰ ਇਹਨਾਂ ਤੋਂ ਬਿਨਾਂ ਗੁਰਬਾਣੀ ਦੀ ਤੇ ਗੁਰੂ ਦੀ ਕੀ ਲੋੜ ਆ? ਤੁਸੀਂ ਇਹ ਦੱਸੋ, ਇਹਨਾਂ ਦੇ ਹੁੰਦਿਆਂ ਲੋੜ ਹੈ? ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜੀ ਇਹ ਸਿੱਧਾ ਨਹੀਂ ਆਖਿਆ ਵੀ ਹਾਂ ਲੋੜ ਹੈ, ਕਿਉਂਕਿ ਸਿਆਣਾ ਵੈਦ ਉਹ ਹੁੰਦਾ ਜਿਹੜਾ ਸਾਧ ਸੰਗਤ ਜੀ ਬਿਮਾਰੀ ਦੇਖ ਕੇ ਦਵਾਈ ਦੇਵੇ, ਔਸ਼ਧੀ ਉਸੇ ਤਰ੍ਹਾਂ ਦੀ ਦੇਵੇ, ਜੈਸੋ ਜੈਸੋ ਰੋਗ ਤੈਸੀ ਔਸ਼ਧ ਖਵਾਵਾਈ, ਜਿਸ ਤਰ੍ਹਾਂ ਦਾ ਰੋਗ ਹੈ ਉਸੇ ਤਰ੍ਹਾਂ ਦੀ ਸਾਧ ਸੰਗਤ ਜੀ ਉਹਨੂੰ ਦਵਾਈ ਦਿੱਤੀ ਜਾਵੇ, ਫਿਰ ਮਰੀਜ਼ ਠੀਕ ਹੋਵੇਗਾ। ਜਿਵੇਂ ਦਾ ਸਵਾਲ ਸੀ ਜਵਾਬ ਉਸੇ ਤਰ੍ਹਾਂ ਹੀ ਦਿੱਤਾ। ਉਹਨਾਂ ਨੇ ਇਹ ਨਹੀਂ ਆਖਿਆ ਵੀ ਨਹੀਂ ਭਾਈ ਤੁਹਾਡੇ ਇਹਨਾਂ ਵੇਦਾਂ ਦਾ ਕਰਕੇ ਅਸੀਂ ਨਹੀਂ ਸਮਝਦੇ ਪਾਰ ਉਤਾਰਾ, ਗੁਰੂ ਤਾਂ ਜ਼ਰੂਰ ਚਾਹੀਦਾ। ਨਹੀਂ, ਉਹਨਾਂ ਨੇ ਆਖਿਆ ਠੀਕ ਹੈ ਭਾਈ, ਤੁਸੀਂ ਕਹਿੰਦੇ ਜੇ ਭਾਈ ਵੇਦਾਂ ਦੇ ਹੁੰਦਿਆਂ ਗੁਰੂ ਜਾਂ ਗੁਰਬਾਣੀ ਦੀ ਕੀ ਲੋੜ ਹੈ? ਤੁਸੀਂ ਮੈਨੂੰ ਇਹ ਦੱਸੋ ਭਾਈ ਵੇਦਾਂ ਵਿੱਚ ਸੰਸਾਰ ਤੋਂ ਪਾਰ ਉਤਰਨ ਦੀ ਵਿਧੀ ਕੀ ਲਿਖੀ ਹੈ? ਕਿਸੇ ਨੇ ਸੰਸਾਰ ਤੋਂ ਪਾਰ ਉਤਰਨਾ ਹੋਵੇ ਤੇ ਵੇਦਾਂ ਵਿੱਚ ਕੀ ਤਰੀਕਾ, ਕੀ ਕਰਨਾ ਪੈਂਦਾ, ਕਿਵੇਂ ਪਾਰ ਉਤਰ ਸਕਦਾ, ਕਿਵੇਂ ਜੀਵਨ ਦੀ ਕਲਿਆਣ ਲਿਖੀ ਹੈ? ਉਹਨਾਂ ਪੰਡਤਾਂ ਨੇ, ਵਿਦਵਾਨਾਂ ਨੇ ਜਵਾਬ ਦਿੱਤਾ ਜੀ ਵੇਦ ਪੜ੍ਹਨੇ ਪੈਣਗੇ, ਉਹਦੇ ਵਿੱਚੋਂ ਵੇਦ ਪੜ੍ਹ ਕੇ ਫਿਰ ਤੱਤ ਸਿਧਾਂਤ ਚੇਤੇ ਰੱਖਣਾ ਪਵੇਗਾ, ਇਸ ਕਰਕੇ ਪਾਰ ਉਤਰ ਜਾਏਗਾ। ਉਹਨਾਂ ਆਖਿਆ ਫਿਰ ਪੜ੍ਹੇ ਤੋਂ ਬਿਨਾਂ? ਭਾਈ ਗੁਰਦਾਸ ਜੀ ਨੇ ਆਖਿਆ ਠੀਕ ਹੈ, ਵੇਦ ਜਿਹਨਾਂ ਨੇ ਪੜ੍ਹੇ ਤੇ ਵੇਦਾਂ ਅਨੁਸਾਰ ਚੱਲੇ, ਵੇਦਾਂ ਦੇ ਸਿਧਾਂਤ ਨੂੰ ਜਿਹਨਾਂ ਨੇ ਆਪਣੇ ਪੱਲੇ ਬੰਨ ਲਿਆ ਉਹ ਤਾਂ ਪਾਰ ਉਤਰ ਗਏ, ਪਰ ਜੇ ਵੇਦ ਪੜ੍ਹੇ ਨਾ ਜਾਣ ਤੇ ਫਿਰ ਕੀ, ਕਿਵੇਂ ਪਾਰ ਉਤਰ ਸਕਦਾ ਕੋਈ? ਕਹਿੰਦੇ ਜੀ ਫਿਰ ਤਾਂ ਕੋਈ ਨਹੀਂ ਹੈਗਾ ਇਲਾਜ, ਵੇਦ ਤਾਂ ਪੜ੍ਹਨੇ ਹੀ ਪੈਣਗੇ, ਜੇ ਪਾਰ ਜਾਣਾ ਤੇ ਵੇਦ ਪੜ੍ਹਨੇ ਪੈਣੇ ਆ। ਭਾਈ ਗੁਰਦਾਸ ਜੀ ਨੇ ਆਖਿਆ ਬਸ ਇੱਥੇ ਹੀ ਫਰਕ ਹੈ ਭਾਈ, ਵੇਦ ਜਿਹੜੇ ਆ ਇਹ ਪੜ੍ਹੇ ਤੋਂ ਬਿਨਾਂ ਪਾਰ ਉਤਾਰਾ ਨਹੀਂ,
ਇਕੱਲੇ ਵੇਦਾਂ ਦੇ ਦਰਸ਼ਨਾਂ ਦਾ ਤਾਂ ਕੋਈ ਫਲ ਨਹੀਂ ਨਾ, ਉਹਨਾਂ ਨੇ ਆਖਿਆ ਗੁਰੂ ਦੇ ਦਰਸ਼ਨਾਂ ਦਾ ਵੀ ਫਲ ਹੈ, ਇਹ ਫਰਕ ਹੈ। ਗੁਰੂ ਸਾਹਿਬ ਜੀ ਦੇ ਤੇ ਦਰਸ਼ਨ ਕੀਤਿਆਂ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਦੀ ਮਿਹਰ ਦੀ ਨਜ਼ਰ ਪਈ ਤੇ ਸਿੱਖ ਦਾ ਪਾਰ ਉਤਾਰਾ। ਇਸ ਲਈ ਅਸੀਂ ਗੁਰੂ ਦੀ ਵਡਿਆਈ ਕਰਦੇ ਹਾਂ ਭਾਈ, ਤੁਸੀਂ ਕਹਿੰਦੇ ਜੇ ਵੇਦਾਂ ਦੇ ਹੁੰਦਿਆਂ ਲੋੜ ਕਿਉਂ ਪਈ, ਵੇਦ ਪੜ੍ਹ ਕੇ ਵੀ ਪਾਰ ਉਤਰ ਜਾਵੇਗਾ ਕੋਈ, ਸਾਨੂੰ ਇਸ ਗੱਲ ਤੇ ਕੋਈ ਸ਼ੰਕਾ ਨਹੀਂ, ਪਰ ਉਹ ਸਿਰਫ ਪੜ੍ਹੇਗਾ ਤੇ ਪਾਰ ਉਤਰੇਗਾ, ਦੇਖਣ ਦਾ ਤੇ ਕੋਈ ਫਲ ਨਹੀਂ ਨਾ, ਵੇਦ ਦੇਖ ਲਿਆ ਤਾਂ, ਪਰ ਸਾਡੇ ਗੁਰੂ ਨੂੰ ਦੇਖਣ ਦਾ ਵੀ ਫਲ ਹੈ, ਮਹਾਰਾਜ ਦੇ ਦਰਸ਼ਨਾਂ ਦਾ ਫਲ ਹੈ। ਇਸ ਕਰਕੇ ਅਸੀਂ ਗੁਰੂ ਦੀ ਬਾਣੀ ਤੇ ਗੁਰੂ ਦੀ ਵਡਿਆਈ ਕਰਦੇ। ਚੁੱਪ ਕਰਕੇ ਸਾਧ ਸੰਗਤ ਜੀ ਉਹ ਸਾਰੇ ਉਹਨਾਂ ਕਿਹਾ ਨੇਤਰ ਅਮੋਲ ਗੁਰਦਰਸ਼ ਅਮੋਲ ਦੇਖੇ, ਉਹਨਾਂ ਦਾ ਹੀ ਬਚਨ ਹੈ ਭਾਈ ਗੁਰਦਾਸ ਜੀ ਦਾ, ਕਹਿੰਦੇ ਗੁਰੂ ਦੇ ਤੇ ਦਰਸ਼ਨ ਸਰਦਾ ਨਾਲ ਕੀਤਿਆਂ ਗੁਰਮੁਖੋ ਨੇਤਰਾਂ ਦੀ ਪਵਿੱਤਰਤਾ ਬਣਦੀ। ਸ਼ਰਾਵਣ ਅਮੋਲ ਗੁਰ ਸ਼ਬਦ ਧਾਰਨ ਕਹਿ, ਕਹਿੰਦੇ ਕੰਨਾਂ ਦੀ ਪਵਿੱਤਰਤਾ ਬਣਦੀ ਗੁਰੂ ਦਾ ਸ਼ਬਦ ਜਦੋਂ ਕੰਨਾਂ ਚ ਪਾਵੇ। ਫਿਰ ਕਹਿੰਦੇ ਨੇ ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕਹਿ, ਜਦੋਂ ਮੱਥਾ ਟੇਕੀਦਾ ਗੁਰੂ ਦੇ ਚਰਨਾਂ ਉੱਤੇ, ਕਹਿੰਦੇ ਨੇ ਨਾਸਕਾ ਨੱਕ ਥੱਲੇ ਲੱਗਦਾ ਹੈ ਤੇ ਨੱਕ ਤੋਂ ਗੁਰੂ ਦੀਆਂ ਸੰਗਤਾਂ ਦੇ ਚਰਨਾਂ ਦੀ ਜਿਹੜੀ ਚਰਨ ਧੂੜੀ ਦੀ ਸੁਗੰਧੀ ਹੈ, ਜਦੋਂ ਉਹ ਨੱਕ ਨੂੰ ਆਵੇ ਇਹਦੇ ਨੱਕ ਦੀ ਪਵਿੱਤਰਤਾ ਬਣ ਜਾਂਦੀ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਕਹਿੰਦੇ ਰਸਨਾ ਦੀ ਪਵਿੱਤਰਤਾ ਬਣ ਜਾਂਦੀ ਗੁਰੂ ਦੇ ਮੰਤਰ ਦਾ ਜਾਪ ਕੀਤਿਆਂ। ਹਸਤ ਅਮੋਲ ਸਤਿਗੁਰ ਸੇਵਕ ਹੈ ਸਫਲ, ਤੇ ਕਹਿੰਦੇ ਹੱਥਾਂ ਦੀ ਪਵਿੱਤਰਤਾ ਸਤਿਗੁਰੂ ਦੀ ਸੇਵਾ ਕੀਤਿਆਂ। ਚਰਨ ਅਮੋਲ ਪ੍ਰਦਰਸ਼ਨਾ ਕਰਨ ਕਹਿ, ਤੇ ਪਵਿੱਤਰਤਾ ਹੁੰਦੀ ਪੈਰਾਂ ਦੀ ਪਰਿਕਰਮਾ ਕਰਨ ਕਰਕੇ। ਕਹਿੰਦੇ ਇਸ ਕਰਕੇ ਗੁਰੂ ਦੇ ਦਰਸ਼ਨਾਂ ਦਾ ਵੀ ਇੱਕ ਮੁੱਲ ਹੈ, ਗੁਰੂ ਦੇ ਦਰਸ਼ਨਾਂ ਦਾ ਵੀ ਫਲ ਹੈ। ਗੁਰੂ ਤੋਂ ਬਾਰਾਂ ਬਾਰਾਂ ਜਿਹੜਾ ਜੀਵਨ ਹੈ, ਭਾਵੇਂ ਸਤਸੰਗ ਜੀ ਕਿੰਨਾ ਹੀ ਆਪਣੀ ਉਹਦੀ ਬਿਰਤੀ ਅਨੁਸਾਰ ਉਹ ਸਿਆਣਾ ਤੇ ਸੁਖਮਈ ਜੀਵਨ ਹੋਵੇ, ਸਾਫ਼ ਸੁਥਰਾ ਵੀ, ਪਰ ਕਹਿੰਦੇ ਗੁਰੂ ਤੋਂ ਬਾਹਰਾ ਤੇ ਫਿਰ ਇਹ ਪ੍ਰਮਾਤਮਾ ਦੇ ਸਰੂਪ ਦੀ ਅਭੇਤਾ ਦਾ ਆਨੰਦ ਨਹੀਂ ਲੈ ਸਕਦਾ। ਇਸ ਕਰਕੇ ਮਨੁੱਖਾ ਜਨਮ ਮਿਲਿਆ ਵੀ ਪਰ ਗੁਰੂ ਤੋਂ ਬਿਨਾਂ ਬਿਨਾਂ ਬਤੀਤ ਕਰ ਲਿਆ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ। ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਮੈਨੂੰ ਗੁਰੂ ਮਿਲ ਪਵੇ, ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇੱਕ ਗੁਰੂ ਤੋਂ ਬਿਨਾਂ ਜਿਹੜਾ ਜੀਵਨ ਜਿਉਣਾ ਉਸ ਜੀਵਨ ਨੂੰ ਲਾਂਤੀ ਹੈ ਜੀ।
ਜਨ ਨਾਨਕ ਸਤਿਗੁਰ ਤਿਨਾ ਮਿਲਾਏਉਣ, ਜਿਨ ਸਦ ਹੀ ਵਰਤੈ ਨਾਲ।
ਕਹਿੰਦੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਪ੍ਰਮਾਤਮਾ ਨੇ ਕਿਰਪਾ ਕਰਕੇ ਫਿਰ ਸਤਿਗੁਰੂ ਮਿਲਾ ਦਿੱਤਾ, ਜਿਨ ਸਦ ਹੀ ਵਰਤੈ ਨਾਲ, ਕਹਿੰਦੇ ਉਹਨਾਂ ਦੇ ਨਾਲ ਸਦਾ ਵਾਸਤੇ ਪ੍ਰਮਾਤਮਾ ਵਸਣ ਲੱਗ ਪੈਂਦਾ। ਪ੍ਰਮਾਤਮਾ ਅੱਗੇ ਅਰਦਾਸ ਕੀਤੀ, ਉਹਨੇ ਕਿਰਪਾ ਕੀਤੀ ਤੇ ਗੁਰੂ ਮਿਲਿਆ, ਗੁਰੂ ਸਾਹਿਬ ਜੀ ਦੀ ਕਿਰਪਾ ਆਈ ਤੇ ਕਹਿੰਦੇ ਨੇ ਹੁਣ ਸਭ ਥਾਵਾਂ ਤੇ ਪ੍ਰਮਾਤਮਾ ਨਾਲ ਨਾਲ ਹੀ ਦਿਸਣ ਲੱਗ ਪਿਆ। ਸਾਰੇ ਥਾਵਾਂ ਤੇ ਪ੍ਰਮਾਤਮਾ ਹੀ ਅਨੁਭਵ ਚ ਆਉਂਦਾ, ਜਿਹੜਾ ਪਹਿਲਾਂ ਕਦੀ ਵੀ ਨਹੀਂ ਸੀ ਆਇਆ, ਕਦੀ ਅਨੁਭਵ ਨਹੀਂ ਸੀ ਹੋਇਆ ਵੀ ਪ੍ਰਮਾਤਮਾ ਵੀ ਮੇਰੇ ਨਾਲ ਹੈ, ਪਰ ਕਹਿੰਦੇ ਹੁਣ ਇਉਂ ਲੱਗਦਾ ਵੀ ਪ੍ਰਮਾਤਮਾ ਤੋਂ ਦੂਰ ਮੈਂ ਹੋ ਹੀ ਨਹੀਂ ਸਕਦਾ। ਇਹ ਕਿਰਪਾ ਗੁਰੂ ਦੀ ਹੋ ਗਈ ਜੀ।
ਮਹੱਲਾ ਪੰਜਵਾ ਮੇਰਾ ਅੰਤਰ ਲੋਚਾ, ਮਿਲਣ ਕੀ ਕਿਉਂ ਪਾਵਾਂ ਪ੍ਰਭ ਤੋਹੇ।
ਹੁਣ ਅਗਲੇ ਸਲੋਕ ਵਿੱਚ ਸਾਧ ਸੰਗਤ ਜੀ ਫਿਰ ਇੱਕ ਸਵਾਲ ਆ ਗਿਆ, ਇੱਕ ਪ੍ਰਸ਼ਨ, ਮੇਰੇ ਅੰਦਰ ਲੋਚਾ ਮਿਲਣ ਕੀ। ਕਹਿੰਦੇ ਮੇਰੇ ਅੰਦਰ ਲੋਚ ਪਰਮਾਤਮਾ ਨੂੰ ਮਿਲਣ ਦੀ ਤਾਂ ਬਹੁਤ ਹੈ, ਬੜੀ ਇੱਛਾ ਮੇਰੇ ਮਨ ਦੀ ਭਾਈ ਪਰਮਾਤਮਾ ਮਿਲ ਜਾਵੇ ਮੈਨੂੰ ਵੀ, ਕਿਉਂ ਪਾਵਾਂ ਪ੍ਰਭ ਤੋਹੇ। ਪਰ ਕਹਿੰਦੇ ਉਹਨੂੰ ਪ੍ਰਾਪਤ ਕਰੀਏ ਕਿਵੇਂ, ਕਿਵੇਂ ਮਿਲ ਸਕਦਾ, ਕਿਉਂਕਿ ਪ੍ਰਕਰਨ ਸਾਧ ਸੰਗਤ ਜੀ ਜਿਹੜਾ ਸੀ ਇਹ ਗੁਰੂ ਦੀ ਪ੍ਰਾਪਤੀ ਦਾ, ਭਾਈ ਗੁਰੂ ਦੀ ਲੋੜ ਕੀ ਹੈ, ਗੁਰੂ ਤੋਂ ਬਿਨਾਂ ਕਿਉਂਕਿ ਜੀਵਨ ਸਾਰਾ ਹੀ ਵਿਅਰਥ ਹੈ। ਕਹਿੰਦੇ ਹੁਣ ਮਨ ਵਿੱਚ ਚਾਹ ਤਾਂ ਆ ਗਿਆ ਭਾਈ ਪ੍ਰਮਾਤਮਾ ਮੈਨੂੰ ਮਿਲੇ, ਪਰ ਮਿਲੇ ਕਿਵੇਂ, ਕਿਉਂ ਪਾਵਾਂ ਪ੍ਰਭ ਤੋਹੇ। ਹੇ ਪ੍ਰਭੂ ਤੈਨੂੰ ਕਿਵੇਂ ਮੈਂ ਪ੍ਰਾਪਤ ਕਰਾਂ। ਮੇਰੇ ਮਨ ਦਾ ਉਤਸ਼ਾਹ ਤਾਂ ਸੀ, ਇੱਛਾ ਤਾਂ ਜਾਗੀ, ਲੋਚਾ ਤਾਂ ਲੱਗ ਗਈ ਵੀ ਮਿਲ ਜਾਵੇ ਤੂੰ ਮੈਨੂੰ, ਪਰ ਮਿਲੇ ਕਿਵੇਂ ਤੂੰ।
ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ।
ਫਿਰ ਆਪ ਹੀ ਸਾਧ ਸੰਗਤ ਜੀ ਇਸ ਪ੍ਰਸ਼ਨ ਦਾ ਜਵਾਬ ਦਿੰਦੇ ਪੰਜਵੇਂ ਪਾਤਸ਼ਾਹ, ਕਿਉਂਕਿ ਬਾਣੀ ਜਿਹੜੀ ਇਹਦੇ ਸਾਧ ਸੰਗਤ ਜੀ ਦੋ ਪੱਖ ਹੁੰਦੇ ਆ, ਇੱਕ ਉਤਰਾਰਧ ਤੇ ਇੱਕ ਪੂਰਵਾਰਧ। ਆਪ ਹੀ ਮਹਾਰਾਜ ਨੇ ਪ੍ਰਸ਼ਨ ਕਰਨਾ ਹੁੰਦਾ, ਆਪ ਹੀ ਉਹਦਾ ਸਾਧ ਸੰਗਤ ਜੀ ਜਵਾਬ ਦੇਣਾ। ਜੋ ਸਵਾਲ ਸਾਡੇ ਮਨ ਚ ਕੱਲ ਨੂੰ ਉੱਠੇਗਾ ਉਹ ਆਪ ਹੀ ਸਤਿਗੁਰੂ ਜੀ ਨੇ ਕਰਕੇ ਆਪ ਹੀ ਸਾਧ ਸੰਗਤ ਜੀ ਉਹਦਾ ਜਵਾਬ ਨਾਲ ਦੀ ਨਾਲ ਹੀ ਸਾਰਾ ਗੁਰਬਾਣੀ ਵਿੱਚ ਦਿੱਤਾ ਹੋਇਆ। ਜਿਵੇਂ ਮਹਾਰਾਜ ਜੀ ਦਾ ਸਾਧ ਸੰਗਤ ਜੀ ਇੱਕ ਬਚਨ ਹੈ, ਭਾਈ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿੱਤ ਵਾਸੇ ਆਵੈ ਕੰਤ। ਇਹ ਸਵਾਲ ਹੈ ਪਹਿਲਾਂ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ। ਕਹਿੰਦੇ ਕਿਹੜੇ ਅੱਖਰਾਂ ਦਾ ਪਾਠ ਕਰਨ ਕਰਕੇ, ਅੱਖਰ ਜਪਣ ਕਰਨ ਕਰਕੇ, ਕਿਹੜੇ ਗੁਣ ਧਾਰਨ ਕਰਨ ਕਰਕੇ, ਕਿਹੜਾ ਮੰਤਰ ਮੰਨਣ ਕਰਕੇ, ਜਿਹੜਾ ਕੰਤ ਆ ਉਹ ਜਿਹੜਾ ਮਾਲਕ ਆ ਮੇਰਾ ਮੇਰੇ ਵਸ ਵਿੱਚ ਆ ਜਾਵੇਗਾ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹਉ ਕਰੀ, ਜਿੱਤ ਵਾਸਤੇ ਆਵੇ ਕੰਤ। ਕਹਿੰਦੇ ਕਿਹੜਾ ਵੇਸ ਕਰਾਂ, ਕਿਹੜਾ ਮੰਤਰ ਜਪਾਂ, ਕਿਹੋ ਜਿਹੇ ਅੱਖਰ ਪੜਾਂ, ਕਿਹੜੀ ਬੋਲੀ ਬੋਲਾਂ, ਜਿਸ ਕਰਕੇ ਮੇਰਾ ਕੰਤ ਮੇਰਾ ਮਾਲਕ ਮੇਰੇ ਵਸ ਵਿੱਚ ਆ ਜਾਵੇ। ਇਹ ਸਵਾਲ ਸੀ ਆਪੇ ਕੀਤਾ ਮਹਾਰਾਜ ਨੇ। ਹੁਣ ਅਗਲੀ ਪੰਕਤੀ ਚ ਆਪੇ ਹੀ ਸਾਧ ਸੰਗਤ ਜੀ ਦਾ ਜਵਾਬ ਦਿੰਦੇ, ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਤੇ ਆਵੀ ਕੰਤ। ਸਵਾਲ ਵੀ ਆਪੇ ਕਰ ਲਿਆ ਮਹਾਰਾਜ ਨੇ, ਜਵਾਬ ਵੀ ਆਪੇ, ਕਿਉਂਕਿ ਸਵਾਲ ਸਾਡੇ ਮਨ ਚ ਫੁਰਨਾ, ਸਾਡੇ ਮਨਾਂ ਦੇ ਹੀ ਸਵਾਲ ਮਹਾਰਾਜ ਜੀ ਨੇ ਆਪੇ ਕਰਕੇ ਤੇ ਆਪੇ ਗੁਰਬਾਣੀ ਚ ਸਾਧ ਸੰਗਤ ਜੀ ਉਹਦੇ ਉੱਤਰ ਦਿੱਤੇ। ਸਾਡੇ ਮਨ ਚ ਇਹ ਗੱਲ ਆ ਸਕਦੀ ਵੀ ਕਿਹੜਾ ਮੰਤਰ ਮੈਂ ਜਪਾਂ ਤਾਂ ਪ੍ਰਮਾਤਮਾ ਮਿਲੇ, ਕਿਹੜਾ ਵੇਸ ਮੈਨੂੰ ਕਰਨਾ ਪਵੇਗਾ ਤਾਂ ਪ੍ਰਮਾਤਮਾ ਮਿਲੇ, ਕਿਹੜੇ ਅੱਖਰ ਪੜ੍ਹਨੇ ਪੈਣਗੇ ਤਾਂ ਪ੍ਰਮਾਤਮਾ ਮਿਲੇ, ਕਿਹੜੇ ਗੁਣ ਧਾਰਨ ਕਰਾਂ ਤਾਂ ਪ੍ਰਮਾਤਮਾ ਮਿਲੇ। ਇਹ ਸਾਰੇ ਸਵਾਲ ਕਰਕੇ ਫਿਰ ਅੱਗੇ ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ। ਨਿਮਣ ਨਿਉਂ ਕੇ ਚੱਲਣਾ, ਨਿਮਰਤਾ ਰੱਖਣੀ। ਕਹਿੰਦੇ ਪਹਿਲੀ ਗੱਲ ਇਹ, ਨਿਉਂ ਕੇ ਚੱਲਣਾ, ਮਨ ਦੀ ਨਿਮਰਤਾ ਧਾਰਨ ਕਰਨੀ। ਨਿਮਣ ਸੋ ਅੱਖਰ ਖਵਣ ਗੁਣ, ਖਵਣ ਕਹਿੰਦੇ ਸਾਧ ਸੰਗਤ ਦੀ ਸਹਿਣਸ਼ੀਲਤਾ ਨੂੰ, ਫਿਰ ਇੰਨਾ ਧੀਰਜ ਮਨ ਵਿੱਚ ਹੋਣਾ ਭਾਈ ਕਿਸੇ ਦੀ ਕਹੀ ਹੋਈ ਗੱਲ ਸਾਧ ਸੰਗਤ ਜੀ ਜਰ ਜਾਣੀ, ਸਹਿ ਲੈਣਾ ਉਸ ਗੱਲ ਨੂੰ, ਸਹਿਣਸ਼ੀਲਤਾ ਹੋਣੀ ਦੂਸਰਾ, ਤੇ ਤੀਸਰਾ ਸਾਧ ਸੰਗਤ ਜੀ ਫਿਰ ਜਿਹਬਾ ਮਣੀਆ ਮੰਤ। ਕਹਿੰਦੇ ਜਬਾਨ ਉੱਤੇ ਗੁਰੂ ਦਾ ਦਿੱਤਾ ਮੰਤਰ ਹੋਵੇ, ਜਿਹੜਾ ਤੇਰੇ ਗੁਰੂ ਨੇ ਤੈਨੂੰ ਮੰਤਰ ਦਿੱਤਾ ਉਹਦਾ ਜਬਾਨ ਉੱਤੇ ਜਾਪ, ਨਿਮਰਤਾ ਤੇ ਸਹਿਣਸ਼ੀਲਤਾ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਿਆ ਵੀ ਕੰਤ। ਆ ਵੀ ਮਹਾਰਾਜ ਨੇ ਆਖਿਆ, ਕਹਿੰਦੇ ਹੇ ਭੈਣ ਜੀਵ ਰੂਪ ਇਸਤਰੀ ਨੂੰ ਵੀ ਮੇਰੀ ਭੈਣ ਜੇ ਤੂੰ ਚਾਹੁੰਦੀ ਆ ਵੀ ਕੰਤ ਮੇਰੇ ਵਸ ਵਿੱਚ ਆ ਜਾਵੇ ਤੇ ਫਿਰ ਨਿਮਰਤਾ ਸਹਿਣਸ਼ੀਲਤਾ ਤੇ ਗੁਰੂ ਦੇ ਦਿੱਤੇ ਮੰਤਰ ਦਾ, ਇਹਨਾਂ ਤਿੰਨਾਂ ਗੱਲਾਂ ਦਾ ਖਿਆਲ ਰੱਖ, ਕੰਤ ਤੇਰੇ ਵਾਸੀ ਆ ਤਾਂ ਵਾਸਿਆ ਵੀ ਕੰਤ। ਕਹਿੰਦੇ ਆਪਣੇ ਆਪ ਹੀ ਵਸ ਆਵੇਗਾ ਫਿਰ ਗੁਰਬਾਣੀ ਦੇ ਸਾਧ ਸੰਗਤ ਜੀ। ਇਸ ਕਰਕੇ ਦੋ ਪੱਖ ਨੇ, ਇੱਕ ਪੱਖ ਚ ਸਵਾਲ ਆਵੇਗਾ ਤੇ ਦੂਸਰੇ ਚ ਸਾਧ ਸੰਗਤ ਜੀ ਫਿਰ ਉਸੇ ਦਾ ਜਵਾਬ ਮਹਾਰਾਜ ਆਪ ਹੀ ਦਿੰਦੇ। ਇੱਥੇ ਆਪ ਹੀ ਇਸ ਸਲੋਕ ਚ ਪ੍ਰਸ਼ਨ ਕਰ ਲਿਆ, ਮੇਰੇ ਅੰਤਰ ਲੋਚਾ ਮਿਲਣ ਕੀ। ਕਹਿੰਦੇ ਲੋਚਾ ਤਾਂ ਲੱਗੀ ਮੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ, ਕਿਉਂ ਪਾਵਾਂ ਪ੍ਰਭ ਤੋਹੇ, ਪਰ ਹੇ ਪ੍ਰਭੂ ਤੈਨੂੰ ਪਾਵਾਂ ਕਿਵੇਂ, ਸਿਰਫ ਇੱਛਾ ਦੇ ਨਾਲ ਹੀ ਤੀਨਾ ਮਿਲ ਜਾਣਾ ਪ੍ਰਮਾਤਮਾ। ਇੱਛਾ ਜਾਗੀ, ਬੜੀ ਚੰਗੀ ਗੱਲ ਸੀ, ਮਨ ਚ ਬਰਾਗ ਆਇਆ, ਚੰਗੀ ਗੱਲ ਸੀ, ਪਰ ਮਿਲ ਕਿਵੇਂ ਜਾਵੇ ਹੁਣ, ਉਹ ਮਿਲਣ ਦੀ ਇੱਛਾ ਤਾਂ ਜਾਗੀ ਪਰ ਮਿਲੇ ਕਿਵੇਂ। ਫਿਰ ਕਹਿੰਦੇ ਕੋਈ ਐਸਾ ਸੱਜਣ ਦੌੜ ਲਹੋ ਜੋ ਮੇਲੇ ਪ੍ਰੀਤਮ ਮੋਹੇ। ਅਗਲੀ ਪੰਕਤੀ ਚ ਜਵਾਬ ਦੇ ਦਿੱਤਾ, ਕਹਿੰਦੇ ਕੋਈ ਇਹੋ ਜਿਹਾ ਸੱਜਣ, ਇਹੋ ਜਿਹਾ ਮਿੱਤਰ, ਕੋਈ ਗੁਰਮੁਖ ਇਹੋ ਜਿਹਾ ਲੱਭੋ ਜਿਹੜਾ ਆਪ ਮਿਲਿਆ ਹੋਵੇ ਤੇ ਤੈਨੂੰ ਮੇਲ ਦੇਵੇ, ਖੁਦ ਮਿਲਿਆ ਹੋਵੇ ਪ੍ਰਮਾਤਮਾ ਨਾਲ, ਕਿਉਂਕਿ ਮਿਲੇਗਾ ਤੇ ਸਾਧ ਸੰਗਤ ਜੀ ਉਹ ਜਿਹੜਾ ਆਪ ਮਿਲਿਆ, ਜਗਾਵੇਗਾ ਉਹ ਜਿਹੜਾ ਆਪ ਜਾਗਿਆ, ਬਚਾਵੇਗਾ ਉਹ ਜਿਹੜਾ ਆਪ ਬਚਿਆ, ਉਠਾਵੇਗਾ ਉਹ ਜਿਹੜਾ ਆਪ ਉੱਠਿਆ, ਜਿਹੜਾ ਆਪ ਹੀ ਡਿੱਗਾ ਉਹ ਕਿਸੇ ਨੂੰ ਕੀ ਉਠਾਲ ਦੇਵੇਗਾ, ਜਿਹੜਾ ਆਪ ਸੁੱਤਾ ਸਾਧ ਸੰਗਤ ਜੀ ਉਹ ਦੂਜੇ ਨੂੰ ਨਹੀਂ ਜਗਾ ਸਕਦਾ, ਜਿਹੜਾ ਆਪ ਨਹੀਂ ਮਿਲਿਆ ਉਹ ਕਿਸੇ ਤੀਸਰੇ ਨੂੰ ਕਿਵੇਂ ਮਿਲਾਵੇਗਾ। ਜਿਹੜਾ ਮਿਲਿਆ ਹੋਇਆ ਕਹਿੰਦੇ ਉਸ ਗੁਰਮੁਖ ਦੀ ਭਾਲ ਕਰ, ਜਿਹੜਾ ਮਿਲਿਆ ਪ੍ਰਮਾਤਮਾ ਨੂੰ ਉਹ ਤੈਨੂੰ ਮਿਲਾ ਦੇਵੇਗਾ। ਕਿਉਂਕਿ ਸਵਾਲ ਕੀਤਾ ਨਾ ਪਹਿਲਾਂ ਕਿਵੇਂ ਮਿਲਾਂ ਜੀ, ਜੀ ਤਾਂ ਕਰਦਾ ਮਿਲਣ ਵਾਸਤੇ, ਮਨ ਚ ਲੋਚਾ ਤਾਂ ਜਾਗੀ, ਪਰ ਮਿਲਿਆ ਕਿਵੇਂ ਜਾਵੇ। ਕਹਿੰਦੇ ਜਿਹੜਾ ਮਿਲਿਆ ਹੋਇਆ ਉਹਨੂੰ ਲੱਭ ਲੈ, ਜਿਹੜਾ ਖੁਦ ਮਿਲਿਆ ਨਾ ਉਹ ਤੈਨੂੰ ਉਸੇ ਵੇਲੇ ਮਿਲਾ ਦੇਵੇਗਾ। ਤਾਂ ਹੀ ਆਪਾਂ ਰੋਜ਼ ਕਹਿੰਦੇ ਨਾ ਅਰਦਾਸ ਚ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਆਵੇ। ਕੁਝ ਗੁਰਮੁਖ ਐਸੇ ਨੇ ਜਿਨ੍ਹਾਂ ਦੇ ਮਿਲਿਆ ਰੱਬ ਚੇਤੇ ਆ ਜਾਂਦਾ, ਤੇ ਜੇ ਉਹਨਾਂ ਦੀ ਸੰਗਤ ਮਿਲ ਜਾਵੇ ਤੇ ਪ੍ਰਮਾਤਮਾ ਮਿਲ ਜਾਵੇਗਾ। ਇਸ ਲਈ ਇਹ ਨਾਲ ਹੀ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਉਸ ਸਵਾਲ ਦਾ ਜਵਾਬ ਦਿੱਤਾ, ਕਹਿੰਦੇ ਕੋਈ ਐਸਾ ਸੱਜਣ ਲੋੜ ਦਹੋ, ਕੋਈ ਇਹੋ ਜਿਹਾ ਗੁਰਮੁਖ, ਇਹੋ ਜਿਹੇ ਗੁਰਮੁਖ ਨੂੰ ਆਪਣਾ ਸੱਜਣ ਬਣਾ, ਜੋ ਮੇਲੇ ਪ੍ਰੀਤਮ ਮੋਹੇ ਉਹਨੂੰ ਲੱਭ ਲਵਾਂ, ਜਿਹੜਾ ਮੈਨੂੰ ਪ੍ਰਮਾਤਮਾ ਨਾਲ ਮੇਲ ਦੇਵੇ ਜੀ।
ਗੁਰਪੁਰ ਮੇਲਾਇਆ ਜਤ ਦੇਖਾ ਤਤ ਸੋਏ।
ਕੀ ਹੋਇਆ, ਜਦੋਂ ਇਹੋ ਜਿਹਾ ਕੋਈ ਸੱਜਣ ਗੁਰਮੁਖ ਮਿਲ ਗਿਆ ਤੇ ਉਹਨੇ ਸਾਧ ਸੰਗਤ ਜੀ ਪੂਰੇ ਗੁਰੂ ਦੀ ਵਡਿਆਈ ਦੱਸੀ। ਉਹਨੇ ਆਖਿਆ ਭਾਈ ਗੁਰਮੁਖਾ, ਜੇ ਤੇਰੇ ਮਨ ਚ ਇੱਛਾ ਜਾਗੀ ਨਾ ਪ੍ਰਮਾਤਮਾ ਨੂੰ ਮਿਲਣਾ ਤੇ ਫਿਰ ਮੇਰੀ ਗੱਲ ਮੰਨ, ਆ ਤੈਨੂੰ ਮੈਂ ਗੁਰੂ ਕੋਲ ਲੈ ਕੇ ਚੱਲਾਂ, ਗੁਰੂ ਸਾਹਿਬ ਤੈਨੂੰ ਪ੍ਰਮਾਤਮਾ ਮਿਲਾ ਦੇਣਗੇ, ਹੋਰ ਕੋਈ ਤਰੀਕਾ ਕੋਈ ਵਿਧੀ ਨਹੀਂ। ਕਹਿੰਦੇ ਉਸ ਗੁਰਮੁਖ ਨੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਮੈਨੂੰ ਲਿਜਾ ਕੇ ਛੱਡ ਦਿੱਤਾ। ਗੁਰ ਪੂਰੇ ਮੇਲ ਆਇਆ ਤੇ ਫਿਰ ਪੂਰੇ ਗੁਰੂ ਨੇ ਕੀ ਕਿਰਪਾ ਕੀਤੀ, ਕਹਿੰਦੇ ਗੁਰੂ ਨੇ ਮਿਹਰ ਦੀ ਨਜ਼ਰ ਨਾਲ ਦੇਖਿਆ ਤੇ ਪ੍ਰਮਾਤਮਾ ਨਾਲ ਮਿਲਾ ਦਿੱਤਾ। ਜਤ ਦੇਖਾਂ ਤਤ ਸੋਏ, ਕਹਿੰਦੇ ਹੁਣ ਤਾਂ ਜਿਸ ਪਾਸੇ ਦੇਖਦਾ ਮੈਨੂੰ ਆਪਣਾ ਗੁਰੂ ਤੇ ਪਰਮੇਸ਼ਰ ਹੀ ਦਿਸੀ ਜਾਂਦੇ। ਇਸ ਲਈ ਮਹਾਰਾਜ ਦੇ ਬਚਨ ਨਾ ਗੁਰੂ ਗੁਰ ਸਤੋਤਰ ਵਿੱਚ ਸਾਧ ਸੰਗਤ ਜੀ ਬਹੁਤ ਸ਼ਬਦ ਨੇ ਗੁਰਬਾਣੀ ਵਿੱਚ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹਨੇ ਮਨਾ ਗੁਰੂ ਗੁਰੂ ਕਰਿਆ ਕਰ, ਕਿਉਂਕਿ ਗੁਰੂ ਤੋਂ ਬਿਨਾਂ ਤੇਰਾ ਹੈ ਕੋਈ ਨੀ ਦੁਨੀਆਂ ਤੇ, ਇਸੇ ਗੁਰੂ ਨੇ ਤੇਰੀ ਬਾਂਹ ਫੜਨੀ। ਇਸ ਕਰਕੇ ਹਰ ਵੇਲੇ ਇਸ ਗੁਰੂ ਨੂੰ ਚੇਤੇ ਕਰਿਆ ਕਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਇਹ ਮੇਰੇ ਮਨਾ ਗੁਰੂ ਗੁਰੂ ਕਰਦਾ ਰਿਹਾ ਕਰ, ਵਾਹਿਗੁਰੂ 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 ਵਾਹਿਗੁਰੂ, ਜਿੱਥੇ ਕਰਦੇ ਰਹਿਣਾ ਸਾਧ ਸੰਗਤ ਜੀ ਮਹਾਰਾਜ ਨੂੰ ਹਰ ਵੇਲੇ। ਫਿਰ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਵੀ ਤਾਂ ਬਹੁਤ ਵਾਰ ਤੁਸੀਂ ਇਹ ਸਲੋਕ ਸੁਣਿਆ, ਕਿਉਂਕਿ ਰਮਤਾ ਜੀ ਆਸਾ ਦੀ ਵਾਰ ਦੇ ਆ ਜਾਂਦਾ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾ। ਜਿੰਨਾ ਮਰਜ਼ੀ ਪ੍ਰਕਾਸ਼ ਹੋਏ ਸਾਧ ਸੰਗਤ ਜੀ, ਗੁਰੂ ਤੋਂ ਬਿਨਾਂ ਸਿੱਖ ਵਾਸਤੇ ਮਨੁੱਖ ਵਾਸਤੇ ਘੁੱਪ ਹਨੇਰਾ ਹੀ ਹੈ, ਕਿਉਂਕਿ ਉਹ ਜਿਹੜਾ ਪ੍ਰਕਾਸ਼ ਗਿਆਨ ਦਾ ਕਰਨਾ ਹਿਰਦੇ ਚ, ਉਹ ਸਿਰਫ ਗੁਰੂ ਸਾਹਿਬ ਨੇ ਕਰਨਾ। ਇਸ ਲਈ ਕਹਿੰਦੇ ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ, ਤਾਂ ਮੈਂ ਅਰਦਾਸਾਂ ਕਰਦਾ ਕੋਈ ਮਿਲ ਜਾਵੇ ਜਿਹੜਾ ਮੈਨੂੰ ਪ੍ਰਮਾਤਮਾ ਨਾਲ ਮਿਲਾਵੇ। ਕਹਿੰਦੇ ਪ੍ਰਮਾਤਮਾ ਨਾਲ ਕੌਣ ਮਿਲਾਵੇਗਾ? ਕੱਲ ਸਾਧ ਸੰਗਤ ਜੀ ਕੱਲ ਵਾਲੇ ਸ਼ਬਦ ਦੀ ਪ੍ਰਾਰੰਭਤਾ ਹੀ ਇੱਥੋਂ ਹੋਈ ਸੀ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰੀ ਦੀ ਦਰਗਾਹ ਦਾ ਵਿਚੋਲਾ ਕੌਣ ਹੈ? ਸਤਿਗੁਰੂ। ਉਹ ਵਿਛੜਿਆ ਨੂੰ ਮਿਲਾ ਦਿੰਦਾ। ਮਹਾਰਾਜ ਆਏ ਸਾਧ ਸੰਗਤ ਜੀ ਅਸਲ ਵਿੱਚ ਸੰਸਾਰ ਤੇ ਵਿਛੜਿਆ ਨੂੰ ਮਿਲਾਉਣ ਵਾਸਤੇ ਸਨ। ਜੇ ਗੁਰੂ ਸਾਹਿਬ ਜੀ ਦੇ ਜੀਵਨ ਦਾ ਹੋਰ ਕੋਈ ਮਨੋਰਥ ਆਪਾਂ ਦੇਖੀਏ ਤਾਂ ਅੱਗੇ ਕੋਈ ਵੀ ਨਹੀਂ ਲੱਭਦਾ। ਇਸ ਲਈ ਮਹਾਰਾਜ ਆਏ, ਨਾ ਤਾਂ ਕਿਸੇ ਦਾ ਰਾਜ ਮੰਨਣ ਵਾਸਤੇ ਆਏ, ਨਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਸਿਰਫ ਇਸ ਲਈ ਸੰਸਾਰ ਤੇ ਆਏ ਵੀ ਸਾਡੀ ਅੰਸ ਬੰਸ ਚੱਲਦੀ ਰਹੇਗੀ। ਸਤਿਗੁਰਾਂ ਨੇ ਤਾਂ ਆਪਣਾ ਸਰਬੰਸ ਹੀ ਸਾਰਾ ਕੁਰਬਾਨ ਕਰ ਦਿੱਤਾ, ਸਿਰਫ ਇਸ ਲਈ ਕਿਉਂਕਿ ਮਹਾਰਾਜ ਨੇ ਆਪਣੇ ਆਉਣ ਦਾ ਕਾਰਨ ਖੁਦ ਦੱਸਿਆ। ਕਹਿੰਦੇ ਧਰਮ ਚਲਾਵਣ ਸੰਤੋ ਬਾਰਨ ਦੁਸ਼ਟ ਸਭਨ ਕੋ ਮੂਲ। ਅਸੀਂ ਤੇ ਆਏ ਹਾਂ ਧਰਮ ਚਲਾਉਣ ਲਈ, ਸਾਡਾ ਦੂਜਾ ਕੋਈ ਕਾਰਨ ਹੀ ਨਹੀਂ ਸੀ। ਤੇ ਧਰਮ ਸਾਧ ਸੰਗਤ ਜੀ ਚਲਾਉਣ ਦਾ ਅਰਥ ਹੈ ਵੀ ਸ੍ਰਿਸ਼ਟੀ ਦੇ ਜਿੰਨੇ ਮਨੁੱਖ ਉਹਨਾਂ ਦੇ ਸੰਪਰਕ ਵਿੱਚ ਆ ਜਾਣਗੇ, ਉਹਨਾਂ ਦੇ ਹਿਰਦੇ ਚ ਧਰਮ ਪੱਕਾ ਹੋ ਜਾਵੇ, ਧਰਮ ਪਰਪੱਕ ਹੋ ਜਾਵੇ। ਕਈਆਂ ਦੇ ਸਾਧ ਸੰਗਤ ਜੀ ਮੰਨਦਾ ਵੀ ਖਿਆਲ ਹੈ ਵੀ ਅਸਲ ਵਿੱਚ ਜਿੰਨਾ ਬਖੇੜਾ ਪਾਇਆ ਸਾਰਾ ਧਰਮਾਂ ਨੇ ਹੀ ਪਾਇਆ। ਇਹ ਧਰਮ ਕਰਕੇ ਸਾਰੀਆਂ ਲੜਾਈਆਂ, ਧਰਮ ਕਰਕੇ ਝਗੜੇ, ਧਰਮ ਕਰਕੇ ਹਰ ਕੋਈ ਕਹਿੰਦਾ ਮੇਰਾ ਧਰਮ ਚੰਗਾ ਦੂਜੇ ਦਾ ਮਾੜਾ। ਹਰ ਬੰਦੇ ਦੀ ਫਿਰ ਇੱਛਾ ਹੁੰਦੀ ਹੈ ਔਰੰਗਜ਼ੇਬ ਵਰਗੂ ਭਾਈ ਮੇਰਾ ਹੀ ਧਰਮ ਸਭ ਪਾਸੇ ਦਿਸੇ, ਬਾਕੀ ਸਾਰੇ ਖਤਮ ਹੀ ਕਰਦੇ ਆ। ਅਸਲ ਵਿੱਚ ਸਾਧ ਸੰਗਤ ਜੀ ਗੱਲ ਇਹ ਨਹੀਂ, ਧਰਮ ਚੰਗੇ ਸੰਸਕਾਰ ਦਿੰਦਾ ਹਰੇਕ ਮਨੁੱਖ ਨੂੰ, ਚੰਗੇ ਸੰਸਕਾਰ ਧਰਮ ਚੋਂ ਹੀ ਮਿਲਦੇ। ਤੇ ਫਿਰ ਜਿਹੜਾ ਇਹ ਕਹਿਣਾ ਭਾਈ ਮੇਰਾ ਹੀ ਚੰਗਾ ਬਾਕੀ ਨਹੀਂ ਚੰਗੇ, ਇਹ ਮਤਸਵੀ ਲੋਕਾਂ ਦੀ ਸੋਚ ਹੈ। ਪਰਮਾਤਮਾ ਨੇ ਜਿਸ ਧਰਮ ਵਿੱਚ ਜਿਹਨੂੰ ਜਨਮ ਦਿੱਤਾ ਸਾਧ ਸੰਗਤ ਜੀ, ਉਹ ਉਹਦੇ ਲਈ ਚੰਗਾ ਹੀ ਹੈ, ਉਸ ਧਰਮ ਵਿੱਚ ਪ੍ਰਪੱਕ ਰਹੇ। ਤੇ ਜਦੋਂ ਧਰਮ ਕਿਸੇ ਧਰਮ ਦੇ ਸਿਧਾਂਤ ਨੂੰ ਸਾਧ ਸੰਗਤ ਜੀ ਜਦੋਂ ਆਪਾਂ ਵਿਚਾਰਾਂਗੇ ਤੇ ਉਹਦਾ ਮੂਲ ਤੱਤ ਇਹ ਹੀ ਹੈ, ਪਰਮਾਤਮਾ ਨਾਲ ਮਿਲਣਾ। ਫਿਰ ਕੋਈ ਧਰਮ ਮਾੜਾ ਕਿਵੇਂ ਹੋ ਸਕਦਾ? ਇੱਕ ਆਪਾਂ ਸਾਧ ਸੰਗਤ ਜੀ ਕਹਾਵਤ ਪਹਿਲਾਂ ਸੁਣਦੇ ਪੜ੍ਹਦੇ ਰਹੇ ਹਾਂ, ਮਜ਼ਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ। ਕਹਿੰਦੇ ਕੋਈ ਮਜ਼ਬ ਸਿਖਾਉਂਦਾ ਵੀ ਆਪੋ ਚੋਂ ਦੀ ਵੈਰ ਕਰੋ? ਕੋਈ ਧਰਮ ਵੈਰ ਕਰਨਾ ਨਹੀਂ ਸਿਖਾਉਂਦਾ, ਪ੍ਰੇਮ ਕਰਨਾ ਜ਼ਰੂਰ ਸਾਰੇ। ਹਾਂ, ਕੁਝ ਮਤਸਵੀ ਲੋਕ ਧਰਮ ਦੀ ਵਿਆਖਿਆ ਗਲਤ ਕਰਦੇ ਸਾਧ ਸੰਗਤ ਜੀ, ਫਿਰ ਧਰਮ ਦੇ ਅਰਥ ਗਲਤ ਕਰਦੇ, ਇਸ ਕਰਕੇ ਆਪੋ ਚੋਂ ਦੀ ਵੈਰ ਵਧਾਉਂਦੇ ਉਹ। ਨਹੀਂ ਤੇ ਕੋਈ ਧਰਮ ਵੈਰ ਕਰਨਾ ਨਹੀਂ ਸਿਖਾਉਂਦਾ, ਧਰਮ ਤਾਂ ਚੰਗੇ ਸੰਸਕਾਰ ਦਿੰਦਾ ਮਨੁੱਖ ਨੂੰ, ਤੇ ਧਰਮੀ ਹੋ ਕੇ ਜੀਵ ਕੇ ਉਹ ਆਪਣੇ ਜੀਵਨ ਦੀ ਸਫਲਤਾ ਕਰ ਲੈਂਦਾ। ਇਸੇ ਲਈ ਜਿਹੜੇ ਨਾਸਤਿਕ ਲੋਕ ਸਨ ਸਾਧ ਸੰਗਤ ਜੀ, ਉਹਨਾਂ ਨੇ ਆਖਿਆ ਧਰਮ ਤਾਂ ਜ਼ਹਿਰ ਹੈ ਜੀ, ਕਿਸੇ ਨੂੰ ਮਾਰਨਾ ਹੋਵੇ ਉਹਦੇ ਗਲ ਚ ਧਰਮ ਦੀ ਫੱਟੀ ਪਾ ਦਿਓ। ਉਹ ਕਹਿੰਦੇ ਧਰਮ ਇੱਕ ਅਫੀਮ ਹੈ, ਇਹ ਵੀ ਲਿਖਿਆ ਲੋਕਾਂ, ਕਹਿੰਦੇ ਅਫੀਮ ਹੈ ਧਰਮ, ਧਰਮ ਦੀਆਂ ਗੱਲਾਂ ਜਿਹਨੇ ਸੁਣਾਉਣੀਆਂ ਸ਼ੁਰੂ ਕਰ ਦਿਓ, ਸਮਝ ਲਓ ਵੀ ਉਹਨੂੰ ਅਫੀਮ ਲਾ ਦਿੱਤੀ, ਉਹਨੇ ਆਪੇ ਹੀ ਮਰ ਜਾਣਾ ਇੱਕ ਦਿਨ। ਪਰ ਇਹ ਉਹਨਾਂ ਲੋਕਾਂ ਨੇ ਆਖਿਆ ਸੀ ਜਿਨ੍ਹਾਂ ਨੇ ਸਾਧ ਸੰਗਤ ਜੀ ਧਰਮ ਦੇ ਊੜੇ ਆਲੇ ਦਾ ਵੀ ਗਿਆਨ ਨਹੀਂ ਪ੍ਰਾਪਤ ਕੀਤਾ। ਅਸਲ ਵਿੱਚ ਜਿਨ੍ਹਾਂ ਨੇ ਧਰਮ ਦੀ ਵਿਆਖਿਆ ਗਲਤ ਕੀਤੀ, ਉਹਨਾਂ ਲੋਕਾਂ ਦੇ ਸਾਧ ਸੰਗਤ ਜੀ ਇਹ ਵਿਚਾਰ ਸਨ। ਮਹਾਰਾਜ ਤਾਂ ਕਹਿੰਦੇ ਅਸੀਂ ਆਏ ਧਰਮ ਚਲਾਉਣ ਵਾਸਤੇ ਹੈ, ਫਿਰ ਉਹਨਾਂ ਨਾਸਤਿਕ ਲੋਕਾਂ ਦੀਆਂ ਲਿਖਤਾਂ ਸੱਚ ਨੇ ਜਾਂ ਦਸਵੇਂ ਪਾਤਸ਼ਾਹੀ ਦਾ ਬਚਨ? ਪੱਕਾ ਹੀ ਪਤਾ ਵੀ ਦਸਵੇਂ ਪਾਤਸ਼ਾਹੀ ਦਾ ਬਚਨ ਸੱਚ ਹੈ, ਧਰਮ ਤੋਂ ਟੁੱਟੇ ਲੋਕਾਂ ਦੀ ਗੱਲ ਸੱਚ ਨਹੀਂ। ਕਿਉਂਕਿ ਮਹਾਰਾਜ ਕਹਿੰਦੇ ਗੁਰਮੁਖੋ ਮੈਂ ਧਰਮ ਚਲਾਉਣ ਲਈ ਆਇਆ, ਜੇ ਧਰਮ ਇੰਨਾ ਹੀ ਮਾੜਾ ਹੁੰਦਾ, ਜੇ ਧਰਮ ਜ਼ਹਿਰ ਤੇ ਅਫੀਮ ਹੁੰਦਾ, ਮਹਾਰਾਜ ਸਾਧ ਸੰਗਤ ਜੀ ਧਰਮ ਦੀ ਅਫੀਮ ਦਿੰਦੇ ਨਾ ਕਿਸੇ ਨੂੰ, ਇਹ ਜ਼ਹਿਰ ਦੇਣ ਲਈ ਨਹੀਂ ਮਹਾਰਾਜ ਆਏ। ਮਹਾਰਾਜ ਤਾਂ ਅੰਮ੍ਰਿਤ ਦੇਣ ਲਈ ਆਏ ਤੇ ਅੰਮ੍ਰਿਤ ਹੀ ਦੇ ਕੇ ਗਏ। ਉਹ ਕਹਿੰਦੇ ਮੈਂ ਤੇ ਆਇਆ ਹੀ ਧਰਮ ਚਲਾਉਣ ਵਾਸਤੇ। ਗੁਰੂ ਸਾਹਿਬ ਜੀ ਦੇ ਜੀਵਨ ਦਾ ਸਾਧ ਸੰਗਤ ਜੀ ਜੇ ਆਪਾਂ ਦੇਖਦੇ ਹਾਂ ਭਾਈ, ਦਸਾਂ ਪਾਤਸ਼ਾਹੀਆਂ ਦਾ ਸਿਧਾਂਤ ਤੱਤ ਕੀ ਸੀ, ਕਿਉਂ ਆਏ? ਮਹਾਰਾਜ ਧਰਮ ਚਲਾਉਣ ਲਈ ਆਏ ਸਨ, ਭਾਈ ਸੰਸਾਰ ਦੇ ਲੋਕ ਧਰਮੀ ਹੋ ਕੇ ਜਿਉਣ, ਜ਼ੁਲਮ ਤੇ ਅਧਰਮ ਇਹ ਇੱਥੋਂ ਖਤਮ ਹੋ ਜਾਵੇ ਸੰਸਾਰ ਤੋਂ। ਇਸ ਲਈ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਅਵਤਾਰ ਅਸਲ ਚ ਲਿਆ। ਤੇ ਸਤਿਗੁਰਾਂ ਨੇ ਫਿਰ ਵਚਨ ਕੀਤਾ ਸੀ ਕੱਲ ਦੇ ਸ਼ਬਦ ਵਿੱਚ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਕੋਈ ਤੇ ਸਾਧ ਸੰਗਤ ਜੀ ਵਿਚੋਲਾ ਚਾਹੀਦਾ ਹੀ ਹੈ ਨਾ ਮਿਲਾਉਣ ਵਾਸਤੇ, ਕਿਉਂਕਿ ਕਿਸੇ ਨਾ ਕਿਸੇ ਚੀਜ਼ ਦੀ ਸਹਾਇਤਾ ਨਾਲ ਹੀ ਸਾਧ ਸੰਗਤ ਜੀ ਦੋ ਵਸਤੂਆਂ ਮਿਲਦੀਆਂ। ਆਪਾਂ ਦੇਖੀਏ ਦੋ ਇੱਟਾਂ ਵੀ ਜੋੜਨੀਆਂ ਹੋਣ ਤੇ ਵਿੱਚ ਜਾਂ ਸੀਮਿੰਟ ਜਾਂ ਗਾਰੇ ਦਾ ਆਸਰਾ ਲੈਣਾ ਪੈਂਦਾ। ਸੀਮਿੰਟ ਦੇ ਆਸਰੇ ਨਾਲ ਕੋਈ ਤੀਜਾ ਵਿੱਚ ਆਸਰਾ ਦੇਵੇ ਤੇ ਦੋ ਵਸਤੂਆਂ ਦਾ ਮਿਲਾਪ ਹੋਵੇਗਾ। ਦੋ ਇੱਟਾਂ ਵੀ ਆਪਾਂ ਜੋੜਨੀਆਂ ਹੋਣ ਤੇ ਸਾਧ ਸੰਗਤ ਜੀ ਉਹਦੇ ਵਿੱਚ ਸੀਮਿੰਟ ਦਾ ਆਸਰਾ ਲੈਣਾ ਪੈਂਦਾ, ਉਹ ਮਿਲਾਉਂਦਾ ਉਹਨਾਂ ਦੋਵਾਂ ਨੂੰ, ਆਪਣੇ ਆਪ ਨਹੀਂ ਮਿਲਦੀਆਂ। ਆਪਣੇ ਆਪ ਮਿਲੀਆਂ ਰਹਿ ਨਹੀਂ ਸਕਦੀਆਂ। ਉਹ ਜੋੜ ਪਾਉਣ ਵਾਸਤੇ ਸਤਸੰਗ ਜੀ ਕੁਝ ਵਿੱਚ ਵਰਤੋਂ ਕਰਨੀ ਪੈਂਦੀ ਕਿਸੇ ਤੀਸਰੀ ਚੀਜ਼ ਦੀ। ਕਹਿੰਦੇ ਜੇ ਤੂੰ ਪਰਮਾਤਮਾ ਨਾਲ ਜੁੜਨਾ, ਜਿਸ ਜੀਵਨ ਦਾ ਜੋੜ ਨਾਲ ਉਹਦੇ ਪਾਉਣਾ, ਤੇ ਫਿਰ ਤੈਨੂੰ ਗੁਰੂ ਦਾ ਸਹਾਰਾ ਲੈਣਾ ਪੈਣਾ। ਬਿਨਾਂ ਗੁਰੂ ਤੋਂ ਫਿਰ ਨਹੀਂ ਜੁੜ ਸਕੇਗਾ। ਕੋਈ ਐਸਾ ਸੱਜਣ ਲੋੜਦਾ ਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੇ ਮੈਂ ਲਾਇਆ, ਜਤ ਦੇਖਾਂ ਤਤ ਸੋਏ। ਕਹਿੰਦੇ ਫਿਰ ਗੁਰਮੁਖਾਂ ਦੀ ਸੰਗਤ ਵਿੱਚੋਂ ਮੈਨੂੰ ਗੁਰੂ ਦੀ ਵਡਿਆਈ ਦਾ ਪਤਾ ਲੱਗਾ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਨਾਲ ਮਿਲਾ ਦਿੱਤਾ, ਤੇ ਹੁਣ ਜਿਸ ਪਾਸੇ ਦੇਖਦਾ ਅਕਾਲ ਪੁਰਖ ਵਾਹਿਗੁਰੂ ਹੀ ਦਿਸੀ ਜਾਂਦਾ ਹੈ ਜੀ।
ਜਨ ਨਾਨਕ ਸੋ ਪ੍ਰਭ ਸੇਵਿਆ, ਤਿਸ ਜੇ ਵਡੇ ਅਵਰ ਨਾ ਕੋਏ।
ਕਹਿੰਦੇ ਹੁਣ ਅਸੀਂ ਉਸ ਗੁਰੂ ਦੇ ਆਸਰੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਹਾਂ, ਜਿਸ ਵਰਗਾ ਹੋਰ ਕੋਈ ਦੂਸਰਾ ਨਹੀਂ, ਜਿਹੜਾ ਸਤਸੰਗ ਜੀ ਸਮਰੱਥ ਹੈ, ਸਰਬ ਕਲਾ ਸਮਰੱਥ। ਜੇ ਆਪਾਂ ਉਹਦੀ ਸਮਰੱਥਾ ਨੂੰ ਤੋਲਣਾ ਮਿਲਣਾ ਸ਼ੁਰੂ ਕਰੀਏ, ਇਹ ਸਾਡੀ ਅਗਿਆਨਤਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ, ਉਹ ਕਹਿੰਦੇ ਨੇ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ। ਪਹਿਲਾਂ ਤਾਂ ਇਹਨਾਂ ਦੋ ਪੰਕਤੀਆਂ ਦੀ ਆਪਾਂ ਵਿਚਾਰ ਕਰੀਏ। ਹਜ਼ੂਰ ਕਹਿੰਦੇ ਨੇ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮੇਰੇ ਮਨ ਹਰੀ ਨਾਲ ਰਿਹਾ ਕਰ ਸਦਾ ਵਾਸਤੇ ਹਰੀ ਨਾਲ। ਇਹਦਾ ਅਰਥ ਹੈ ਵੀ ਆਪਣਾ ਮਨ ਹਰੀ ਨਾਲ ਨੀ ਰਹਿੰਦਾ। ਤਾਂ ਹੀ ਮਹਾਰਾਜ ਕਹਿ ਰਹੇ ਨਾ ਵੀ ਰਿਹਾ ਕਰ, ਫਿਰ ਸਾਡਾ ਮਨ ਕਿੱਥੇ ਰਹਿੰਦਾ ਸਤਸੰਗਤ ਜੀ, ਜੇ ਪਰਮਾਤਮਾ ਨਾਲ ਨੀ ਰਹਿੰਦਾ? ਇਹਦਾ ਅਰਥ ਹੈ ਕਿਸੇ ਨਾ ਕਿਸੇ ਨਾਲ ਤੇ ਰਹਿੰਦਾ, ਇਕੱਲਾ ਤਾਂ ਰਹਿੰਦਾ ਹੀ ਨਹੀਂ, ਕਿਉਂਕਿ ਮਨ ਦਾ ਸੁਭਾਅ ਨੀ ਇਕੱਲਾ ਰਹੇ। ਮਨ ਨੇ ਕਿਸੇ ਨਾ ਕਿਸੇ ਦੀ ਸੰਗਤ ਤਾਂ ਹਰ ਵੇਲੇ ਕਰਨੀ, ਭਾਵਾਂ ਬੰਦਾ ਜਾਗਦਾ ਭਾਵੇਂ ਸੁੱਤਾ, ਤੇ ਸਾਡਾ ਮਨ ਕਿੱਥੇ ਰਹਿੰਦਾ? ਮਹਾਰਾਜ ਤਾਂ ਕਹਿ ਰਹੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹਦਾ ਅਰਥ ਹੈ ਵੀ ਸਾਡਾ ਮਨ ਸਤਸੰਗ ਜੀ ਹਰੀ ਨਾਲ ਨੀ ਰਹਿੰਦਾ, ਕਿਤੇ ਹੋਰ ਰਹਿੰਦਾ, ਆਪਾਂ ਨੂੰ ਦੇਖਣਾ ਪੈਣਾ ਕਿੱਥੇ ਰਹਿੰਦਾ। ਮਨ ਕਿਤੇ ਕ੍ਰੋਧ ਨਾਲ ਤਾਂ ਨੀ ਰਹਿੰਦਾ, ਮਨ ਲੋਭ ਨਾਲ ਨਾ ਰਹਿੰਦਾ ਹੋਵੇ, ਮਨ ਹੰਕਾਰ ਨਾਲ ਨਾ ਰਹਿੰਦਾ ਹੋਵੇ, ਮਨ ਕਿਤੇ ਈਰਖਾ ਦੀ ਸੰਗਤ ਨੀ ਕਰੀ ਬੈਠਾ, ਰਹਿੰਦਾ ਜ਼ਰੂਰ ਕਿਸੇ ਨਾਲ। ਕਹਿੰਦੇ ਇਹ ਦੇਖ, ਜੇ ਰੱਬ ਨਾਲ ਨੀ ਰਹਿੰਦਾ ਤੇ ਕਿਸ ਚੀਜ਼ ਨਾਲ ਇਹ ਰਹਿੰਦਾ? ਸੰਗਤ ਮਨ ਦੀ ਕਿਹੜੀ ਹੈ? ਜ਼ਰੂਰ ਜਾਂ ਇਹ ਲੋਭ ਨਾ ਰਹਿੰਦਾ ਹੋਵੇਗਾ, ਜਾਂ ਕ੍ਰੋਧ ਨਾ ਰਹਿੰਦਾ ਹੋਵੇਗਾ, ਜਾਂ ਹੰਕਾਰ ਨਾ ਰਹਿੰਦਾ ਹੋਵੇਗਾ, ਜਾਂ ਈਰਖਾ ਸਾੜੇ ਨਾ ਰਹਿੰਦਾ ਹੋਵੇਗਾ, ਰਹਿੰਦਾ ਹੈ ਕਿਸੇ ਦੇ ਨਾਲ, ਕਿਉਂਕਿ ਇਕੱਲਾ ਤਾਂ ਰਹਿੰਦਾ ਹੀ ਨਹੀਂ ਹੈ। ਕਹਿੰਦੇ ਇਹਨੂੰ ਆਖ, ਆਪਣੇ ਮਨ ਨੂੰ ਆਖ ਵੀ ਇਹ ਸਾਰੇ ਸਾਰਾ ਕੁਝ ਛੱਡ ਦੇ ਤੇ ਪਰਮਾਤਮਾ ਨਾਲ ਰਿਹਾ ਕਰ। ਜੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਮਹਾਰਾਜ ਚਲੋ ਜੇ ਹਰੀ ਨਾਲ ਰਹਿਣ ਲੱਗ ਪਵੇ, ਮਨ ਗਿਰ ਜਾਵੇ ਸਾਡਾ ਵੀ ਪਰਮਾਤਮਾ ਨਾਲ ਰਹਿੰਦਾ ਜੀ, ਹੁਣ ਇਹ ਲੋਭ ਨਾਲ ਨੀ ਰਹਿੰਦਾ, ਕ੍ਰੋਧ ਨਾਲ ਨੀ ਰਹਿੰਦਾ, ਹੰਕਾਰ ਨਾਲ ਨੀ ਰਹਿੰਦਾ, ਹੁਣ ਤਾਂ ਪਰਮਾਤਮਾ ਨਾਲ ਰਹਿੰਦਾ, ਦੱਸੋ ਫਿਰ ਕੀ ਫਲ ਮਿਲਿਆ? ਤਾਂ ਹਜ਼ੂਰ ਕਹਿੰਦੇ ਨੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਤੇਰੇ ਸਾਰੇ ਦੁੱਖ ਹੀ ਕੱਟੇ ਜਾਣਗੇ ਜੇ ਕਿਤੇ ਇਹ ਮਨ ਤੇਰਾ ਪਰਮਾਤਮਾ ਨਾਲ ਰਹਿਣਾ ਗਿੱਜ ਜਾਏ ਤਾਂ। ਅਸਲ ਜੇ ਪਰਮਾਤਮਾ ਨਾਲ ਆਪਾਂ ਦੇਖਣਾ, ਆਪੋ ਆਪਣੇ ਅੰਦਰ ਸਤਸੰਗ ਜੀ ਝਾਤੀ ਮਾਰ ਕੇ, ਗੁਰੂ ਅਮਰਦਾਸ ਮਹਾਰਾਜ ਤਾਂ ਆਪਣੇ ਮਨ ਨੂੰ ਕਹਿ ਰਹੇ ਆ, ਪਰ ਉਹਨਾਂ ਦੇ ਮਨ ਨੂੰ ਲੋੜ ਨਹੀਂ, ਅਸਲ ਵਿੱਚ ਸਾਨੂੰ ਦੱਸ ਰਹੇ ਸੀ ਗੁਰਮੁਖਾ ਤੂੰ ਆਪਣੇ ਮਨ ਨੂੰ ਕਹਿ, ਹਰੇਕ ਨੂੰ ਉਹ ਕਹਿ ਰਹੇ, ਇਕੱਲੇ ਇਕੱਲੇ ਨੂੰ ਆਪੋ ਆਪਣੇ ਮਨ ਨੂੰ ਏਦਾਂ ਆਖੋ ਵੀ ਹਰੀ ਨਾਲ ਰਿਹਾ ਕਰ, ਤੇ ਜਿਹਨਾਂ ਚੀਜ਼ਾਂ ਨਾਲ ਤੂੰ ਰਹਿੰਦਾ ਇਹਨਾਂ ਨਾਲ ਨਾ ਰਹਿ, ਕਿਉਂਕਿ ਰਹਿੰਦਾ ਸਤਸੰਗ ਜੀ ਆਪਣਾ ਮਨ, ਕਦੀ ਮਨ ਚ ਲੋਭ ਆ ਜਾਂਦਾ ਉਦੋਂ ਮਨ ਲੋਭ ਨਾਲ ਰਹਿ ਰਿਹਾ, ਕਦੀ ਮਨ ਚ ਕ੍ਰੋਧ ਆ ਜਾਂਦਾ ਉਦੋਂ ਮਨ ਕ੍ਰੋਧ ਦੀ ਸੰਗਤ ਵਿੱਚ ਹੈ, ਕਦੇ ਹੰਕਾਰ ਆ ਜਾਂਦਾ, ਕਦੇ ਈਰਖਾ ਆ ਜਾਂਦੀ, ਕਦੇ ਦਵੈਤ ਆ ਜਾਂਦੀ, ਕਦੇ ਸਾੜਾ ਆ ਜਾਂਦਾ, ਕਦੇ ਕਲਪਨਾ ਆ ਜਾਂਦੀ ਹੈ, ਕਦੇ ਚਿੰਤਾ ਆ ਜਾਂਦੀ ਹੈ। ਮਨ ਇਕੱਲਾ ਨੀ ਰਹਿੰਦਾ ਕਦੇ ਵੀ, ਦੂਰ ਕਿਸੇ ਨਾ ਕਿਸੇ ਦੇ ਨਾਲ ਰਹਿੰਦਾ, ਬਸ ਇੰਨਾ ਹੀ ਫਰਕ ਹੈ ਕਿ ਪਰਮਾਤਮਾ ਨਾਲ ਨੀ ਰਹਿੰਦਾ, ਇੰਨਾ ਚਿੰਤਾ ਫਿਕਰਾਂ ਨਾਲ ਹੀ ਰਹੀ ਜਾਂਦਾ। ਕਹਿੰਦੇ ਇਹ ਇਧਰੋਂ ਹਟਾ, ਇਹਨੂੰ ਆਖ ਪਰਮਾਤਮਾ ਨਾਲ ਰਿਹਾ ਕਰੇ, ਤੇਰੇ ਦੁੱਖ ਕੱਟੇ ਜਾਣਗੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਹਿੰਦੇ ਫਿਰ ਪਰਮਾਤਮਾ ਤੇਰਾ ਪੱਖ ਕਰੇਗਾ, ਤੇਰਾ ਬਣ ਜਾਏਗਾ, ਤੈਨੂੰ ਅੰਗੀਕਾਰ ਕਰ ਲਏਗਾ, ਕਾਰਜ ਸਭ ਸਵਾਰਨਾ, ਫਿਰ ਕਹਿੰਦੇ ਤੇਰੇ ਸਾਰੇ ਕਾਰਜ ਹੀ ਸਵਾਰ ਦੇਵੇਗਾ ਪਰਮਾਤਮਾ। ਜੇ ਪਰਮਾਤਮਾ ਨਾਲ ਰਹਿਣ ਲੱਗ ਪਵੇ ਮਨ, ਤੇ ਕਾਰਜ ਤੇਰੇ ਸਾਰੇ ਸਵਾਰ ਦੇਵੇਗਾ। ਫਿਰ ਕਹਿੰਦੇ ਨੇ, ਸਭਨਾ ਗੱਲਾਂ ਸਮਰੱਥ ਸੁਆਮੀ। ਕਿੰਨੀਆਂ ਕੁ ਗੱਲਾਂ ਲਈ ਸਮਰੱਥ ਹੈ ਸਤਸੰਗ ਜੀ ਉਹ ਮਾਲਕ? ਭਾਈ ਕੁਝ ਕੁ ਸਮਰੱਥਾ ਉਹਦੇ ਚ ਹੈ ਤੇ ਕੁਝ ਨਹੀਂ, ਕੁਝ ਕਰ ਸਕਦਾ ਕੁਝ ਨਹੀਂ ਕਰ ਸਕਦਾ, ਨਹੀਂ ਏਦਾਂ ਨਹੀਂ। ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਕਹਿੰਦੇ, ਸਭਨਾ ਗੱਲਾਂ ਸਮਰੱਥ ਸੁਆਮੀ, ਉਹ ਸਾਰੀਆਂ ਗੱਲਾਂ ਕਰਕੇ ਹੀ ਸਮਰੱਥ ਹੈ, ਸਰਬ ਕਲਾ ਸਮਰੱਥ ਹੈ, ਕੋਈ ਐਸਾ ਕਾਰਜ ਨਹੀਂ ਜਿਹੜਾ ਪਰਮਾਤਮਾ ਕਰ ਨਹੀਂ ਸਕਦਾ, ਜਿਹੜਾ ਉਹਦੇ ਤੋਂ ਅਸੰਭਵ ਹੈ, ਜਿਹੜਾ ਹੋ ਨਹੀਂ ਸਕਦਾ, ਜਿਹੜਾ ਉਹਦੀ ਸਮਰੱਥਾ ਤੋਂ ਬਾਹਰ ਹੋਵੇ, ਕੋਈ ਵੀ ਨਹੀਂ। ਇਸ ਲਈ ਮਹਾਰਾਜ ਨੇ ਸਤਸੰਗ ਜੀ ਗੱਲ ਹੀ ਮੁਕਾਤੀ, ਉਹ ਕਹਿੰਦੇ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਕਹਿੰਦੇ ਉਹ ਸਾਰੀਆਂ ਗੱਲਾਂ ਕਰਕੇ ਸਮਰੱਥ ਹੈ, ਉਹ ਪੂਰਾ, ਉਹ ਵੱਡਾ ਸਾਰਿਆਂ ਤੋਂ, ਉਹ ਬੇਅੰਤ ਹੈ, ਉਸ ਸਰਵਕਲਾ ਸਮਰੱਥ ਦੇ ਨਾਲ ਰਿਹਾ ਕਰ ਤੂੰ ਬਸ। ਤੇ ਜੇ ਪਰਮਾਤਮਾ ਨਾਲ ਰਹਿਣਾ ਸਿੱਖ ਜਾਵੇ, ਦੁਖੀ ਇਹਦੇ ਸਤਸੰਗ ਜੀ ਸਾਰੇ ਕੱਟੇ ਜਾਣ। ਇਹ ਸਾਰੀ ਬਿਪਤਾ ਅਸਲ ਚ ਮਨ ਦੇ ਪਰਮਾਤਮਾ ਤੋਂ ਬਿਨਾਂ ਬਾਕੀ ਸਾਰੀਆਂ ਚੀਜ਼ਾਂ ਨਾਲ ਰਹਿਣ ਕਰਕੇ ਹੀ ਹੈ। ਬਾਕੀ ਜਿਹਨਾਂ ਨਾਲ ਇਹ ਫਿਰਦਾ ਰਹਿੰਦਾ ਨਾ ਮਨ ਸਾਰਾ ਦਿਨ, ਇਸੇ ਕਰਕੇ ਪਰੇਸ਼ਾਨੀ ਸਾਰੀ। ਜੇ ਪਰਮਾਤਮਾ ਨਾਲ ਰਹਿਣ ਲੱਗ ਜਾਏ ਤਾਂ ਕਿਰਪਾ ਵਰਤ ਜਾਏ ਸਤਸੰਗ ਜੀ ਉਸਦੀ। ਸੋ ਹਜ਼ੂਰ ਨੇ ਬਚਨ ਕੀਤੇ ਹਨ, ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵਡ ਅਵਰ ਨਾ ਕੋਏ। ਕਹਿੰਦੇ ਹੁਣ ਮੈਂ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਚੇਤੇ ਰੱਖਦਾ ਜਿਸ ਵਰਗਾ ਹੋਰ ਕੋਈ ਨਹੀਂ ਹੈ, ਜਿਹੜਾ ਸਭ ਤੋਂ ਵੱਡਾ, ਜਿਹੜਾ ਸਮਰੱਥ ਹੈ ਸਭਨਾਂ ਗੱਲਾਂ ਕਰਕੇ, ਸਭਨਾਂ ਗੱਲਾਂ ਸਮਰੱਥ ਸਵਾਮੀ। ਜੇ ਉਹ ਸਤਸੰਗ ਜੀ ਸਭਨਾਂ ਕਾਰਜਾਂ ਕਰਕੇ, ਸਾਰੀਆਂ ਕਲਾ ਕਰਕੇ ਸਮਰੱਥ ਹੈ, ਤੇ ਪੱਕੀ ਗੱਲ ਹੈ ਫਿਰ ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਕਿਉਂਕਿ ਹੋਰ ਕੋਈ ਸਰਬ ਕਲਾ ਸਮਰੱਥ ਨਹੀਂ, ਕੋਈ ਦੋ ਕਲਾ ਸਮਰੱਥ ਹੁੰਦਾ, ਕੋਈ ਚਾਰ ਕਲਾ ਦਾ ਮਾਲਕ ਹੈ, ਕੋਈ ਛੇ ਕਲਾ ਦਾ ਮਾਲਕ ਹੈ, ਕੋਈ 14 ਕਲਾ, ਕੋਈ 16 ਕਲਾ, ਪਰ ਉਹ ਆਪ ਸਰਬ ਕਲਾ ਸਮਰੱਥ ਹੈ। ਇਸ ਕਰਕੇ ਕਹਿੰਦੇ ਹੁਣ ਮੈਂ ਉਹਦੇ ਨਾਲ ਹੀ ਰਹਿੰਦਾ ਜਿਹੜਾ ਸਾਰਿਆਂ ਤੋਂ ਵੱਡਾ ਹੈ ਜੀ।
ਔੜੀ ਦੇਵਨ ਹਾਰ ਦਾ ਤਾਰ ਕਿਤ ਮੁਖ ਸਲਾਹੀ ਹੈ।
ਪੌੜੀ ਅੰਦਰ ਪੰਜਵੇਂ ਪਾਤਸ਼ਾਹ ਜੀ ਸਤਸੰਗ ਜੀ ਕਿਰਪਾ ਕਰਦੇ, ਕਹਿੰਦੇ ਉਹ ਦਾਤਾਂ ਦੇਣ ਵਾਲਾ ਜਿਹੜਾ ਦਾਤਾਰ ਹੈ ਨਾ, ਦੇਵਨ ਹਾਰ ਦਾ ਤਾਰ, ਸਾਰੀਆਂ ਦਾਤਾਂ ਦੇਣ ਲਈ ਜਿਹੜਾ ਪਰਮੇਸ਼ਰ ਹੈ, ਕਿਤ ਮੁਖ ਸਲਾਹੀ ਹੈ। ਕਹਿੰਦੇ ਕਿਹੜੇ ਮੁਖ ਨਾਲ ਉਹਦੀ ਸਿਫਤ ਸਲਾਹ ਕਰਾਂ, ਕਿਉਂਕਿ ਹਮਰੀ ਜੇਵਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ। ਕਹਿੰਦੇ ਮੇਰੀ ਤੇ ਜ਼ਬਾਨ ਏਕ ਹੈ ਤੇ ਉਹਦੇ ਗੁਣ ਤਾਂ ਉਹਨਾਂ ਦਾ ਤਾਂ ਥਾਂ ਹੀ ਨੀ ਪੈਂਦਾ ਗੁਣਾਂ ਦਾ, ਉਹ ਤਾਂ ਬੇਅੰਤ ਗੁਣਾਂ ਦਾ ਮਾਲਕ ਹੈ, ਤੇ ਕਿਵੇਂ ਫਿਰ ਮੈਂ ਉਹਦੀ ਸਿਫਤ ਸਲਾਹ ਕਿੰਨੀ ਕਰਾਂ ਇਸ ਛੋਟੀ ਜਿਹੀ ਉਮਰ ਦੇ ਵਿੱਚ, ਕਿੰਨਾ ਕੁ ਉਹਨੂੰ ਸਲਾਹ ਲਵਾਂਗਾ। ਦੇਵਨ ਹਾਰ ਦਾ ਤਾਰ ਕਿਤ ਮੁੱਖ ਸਲਾਹੀ ਹੈ। ਕਹਿੰਦੇ ਕਿਹੜੇ ਮੁੱਖ ਨਾਲ ਕਿਵੇਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂ ਜਿਹੜਾ ਦਾਤਾ ਹੈ ਦਾਤਾਂ ਦੇਣ ਵਾਲਾ ਜੀ।
ਜਿਸ ਰੱਖੇ ਕਿਰਪਾ ਧਾਰ ਰਿਜਕ ਸਮਾਹੀ ਹੈ।
ਕਹਿੰਦੇ ਜਿਸ ਦੀ ਕਿਰਪਾ ਕਰਕੇ ਅਸੀਂ ਰੱਖੇ ਹੋਏ ਆ, ਉਸ ਪਰਮਾਤਮਾ ਦੇ ਰੱਖਣ ਕਰਕੇ ਅਸੀਂ ਰੱਖੇ ਆ, ਜਿਹੜਾ ਕਿਰਪਾ ਧਾਰਨ ਕਰਕੇ ਰੱਖਦਾ ਰਿਜਕ ਸਮਾਹੀ ਹੈ, ਤੇ ਫਿਰ ਸਾਰਿਆਂ ਨੂੰ ਰਿਜਕ ਦੇਣ ਵਾਲਾ ਜਿਹੜਾ ਸਾਰਿਆਂ ਦੀ ਰੋਜੀ ਰੋਟੀ ਦਾ। ਕਹਿੰਦੇ ਨਾ ਜਲ ਅੰਦਰ ਜੀਵ ਪਾਇਨ ਤੇ ਨਾ ਫੇਰ ਰੋਜੀ ਦੇ, ਪਾਣੀ ਅੰਦਰ ਜੀਵ ਪੈਦਾ ਕਰਕੇ ਸੂਖਮ ਤੇ ਸਥੂਲ, ਸਾਰਿਆਂ ਦੇ ਰਿਜਕ ਦਾ ਫਿਕਰ ਪਰਮਾਤਮਾ ਨੂੰ। ਕਹਿੰਦੇ ਜਿਹੜਾ ਸਾਰਿਆਂ ਨੂੰ ਰਿਜਕ ਦੇਣ ਵਾਲਾ, ਜਿਸ ਦੇ ਆਸਰੇ ਤੇ ਸਾਰਾ ਸੰਸਾਰ ਹੈ, ਕਿਵੇਂ ਉਸ ਦੀ ਸਿਫਤ ਸਲਾਹ ਕੀਤੀ ਜਾਵੇ ਜੀ।
ਕੋਈ ਨਾ ਕਿਸੇ ਵਸ ਸਭਨਾ ਇੱਕ ਧਾਰ।
ਕਹਿੰਦੇ ਸਾਰੇ ਜੀਵਾਂ ਦਾ ਆਸਰਾ ਸਤਸੰਗ ਜੀ ਪਰਮਾਤਮਾ, ਕੋਈ ਜੀਵ ਕਿਸੇ ਜੀਵ ਦੇ ਵਸ ਨਹੀਂ। ਪਰ ਜੇ ਕੋਈ ਸਮਝਦਾ ਨਾ ਵੀ ਮੈਂ ਫਲਾਣੇ ਦੇ ਵਸ ਹੈ, ਤੇ ਸਤਸੰਗ ਜੀ ਫੇਰ ਉਹਦੀ ਅਗਿਆਨਤਾ। ਕਿਉਂਕਿ ਹਜ਼ੂਰ ਦੇ ਬਚਨ ਨੇ, ਮਾਨੁੱਖ ਕੀ ਟੇਕ ਬ੍ਰਿਤੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਕਹਿੰਦੇ ਬੰਦਿਆ ਬੰਦੇ ਦੀ ਟੇਕ ਨਾ ਲੈ, ਦੇਣ ਵਾਲਾ ਤਾਂ ਭਗਵਾਨ ਹੈ ਪਰਮਾਤਮਾ। ਜੇ ਤੂੰ ਬੰਦੇ ਦੀ ਟੇਕ ਤੱਕੇਗਾ ਤੇ ਫਿਰ ਇਹ ਤੇਰੀ ਅਗਿਆਨਤਾ ਹੀ ਹੈ, ਇਹ ਸਾਰੀ ਵਿਅਰਥ ਹੈ ਤੇਰੀ। ਬੰਦਾ ਬੰਦੇ ਦਾ ਆਸਰਾ, ਹਾਂ ਬੰਦਾ ਬੰਦੇ ਦੇ ਕੰਮ ਜ਼ਰੂਰ ਆਉਂਦਾ, ਸਮਾਜ ਇਸੇ ਕਰਕੇ ਬਣਿਆ ਸਤਸੰਗ ਜੀ, ਕੋਈ ਕਿਸੇ ਦੇ ਕੰਮ ਆਵੇ। ਪਰ ਜੋ ਆਖੇ ਵੀ ਮੈਨੂੰ ਗੁਰੂ ਦੇ ਆਸਰੇ ਦੀ ਲੋੜ ਨਹੀਂ, ਮੈਨੂੰ ਤਾਂ ਬੰਦੇ ਦਾ ਹੀ ਆਸਰਾ, ਕਹਿੰਦੇ ਨੇ ਇੱਕ ਦਿਨ ਤੈਨੂੰ ਪਛਤਾਉਣਾ ਪਵੇਗਾ, ਕਿਉਂਕਿ ਬੰਦੇ ਦੀ ਟੇਕ ਬਿਰਥੀ ਹੈ, ਅੱਜ ਤੇਰੇ ਕੰਮ ਆਵੇਗਾ। ਜਿਹੜਾ ਅੱਜ ਕਿਸੇ ਦੀ ਸਿਫਤ ਕਰਦਾ ਸਤਸੰਗ ਜੀ, ਕੱਲ ਨਿੰਦਿਆ ਵੀ ਕਰ ਸਕਦਾ। ਜਿਹੜਾ ਅੱਜ ਗੁਣਾ ਕਰਕੇ ਥੋੜਾ ਜਿਹਾ ਖੁਸ਼ ਹੋ ਗਿਆ, ਕੱਲ ਇੱਕ ਉਗਣ ਦਿਸ ਪਿਆ ਤੇ ਢੋਲ ਵਜਾਵੇਗਾ। ਅੱਜ ਜਿਹੜਾ ਬਹੁਤਾ ਨੇੜੇ ਹੋਈ ਜਾਂਦਾ ਛੋਟੀ ਜਿਹੀ ਗੱਲ ਤੋਂ ਵੀ ਮੇਰੀ ਮਰਜ਼ੀ ਅਨੁਸਾਰ ਨਹੀਂ ਚੱਲ ਰਿਹਾ, ਇਹ ਪਿੱਛੇ ਹੋ ਜਾਏਗਾ। ਜਿਹੜਾ ਅੱਜ ਖੁਸ਼ ਹੈ ਨਾ, ਅੱਜ ਆਪਣਾ ਮਿੱਤਰ ਹੈ, ਇਸੇ ਕਰਕੇ ਮਿੱਤਰ ਹੈ ਵੀ ਉਹਨੇ ਇੱਕ ਦੋ ਗੁਣ ਦੇਖ ਲਏ ਹੈ। ਪਰ ਹਰ ਬੰਦੇ ਦਾ ਇਹ ਸੁਭਾਅ ਹੁੰਦਾ ਵੀ ਭਾਵੇਂ ਕਿੰਨਾ ਗੁਣਾ ਵਾਲਾ ਮੇਰਾ ਮਿੱਤਰ ਹੈ, ਚੱਲੇ ਮੇਰੀ ਮਰਜ਼ੀ ਅਨੁਸਾਰ। ਜਿੱਥੇ ਮਾੜੀ ਜੀ ਆਪਣੀ ਮਰਜ਼ੀ ਦੇ ਉਲਟ ਗੱਲ ਦੇਖੀ, ਉੱਥੇ ਸਤਸੰਗ ਜੀ ਉਲਟ ਕੇ ਦੂਜੇ ਪਾਸੇ, ਉਹ ਕਹਿੰਦੇ ਕਾਹਦਾ ਮਿੱਤਰ, ਇਹਦੀ ਆਹ ਗੱਲ ਮੈਨੂੰ ਪਸੰਦ ਹੀ ਨਹੀਂ ਆਈ, ਇਹਨੇ ਆਹ ਗੱਲ ਤਾਂ ਮੇਰੀ ਮਰਜ਼ੀ ਦੇ ਉਲਟ ਕੀਤੀ ਹੈ। ਹਰ ਬੰਦਾ ਬੰਦੇ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦਾ, ਜਿਹੜਾ ਕਿਸੇ ਦੇ ਸੁਭਾਅ ਅਨੁਸਾਰ ਨਹੀਂ ਚੱਲ ਰਿਹਾ ਉਹਨੂੰ ਕੋਈ ਮਿੱਤਰ ਨਹੀਂ ਕਹਿ ਕੇ ਰਾਜੀ ਸਤਸੰਗ ਜੀ। ਇਸ ਕਰਕੇ ਕਹਿੰਦੇ ਬੰਦਾ ਬੰਦੇ ਦੀ ਟੇਕ ਕਿੰਨੀ ਕੁ ਦੇਰ ਲਵੇਗਾ, ਅੱਜ ਤੇਰਾ ਮਿੱਤਰ ਹੈ ਕੱਲ ਮੂੰਹ ਫੇਰ ਲਵੇਗਾ, ਕਿਉਂਕਿ ਉਹਦੀ ਮਰਜ਼ੀ ਨਾਲ ਨਹੀਂ ਚੱਲਿਆ, ਉਹ ਨਾਰਾਜ਼। ਜਿਹੜਾ ਸਾਰਿਆਂ ਦਾ ਆਸਰਾ, ਕੋਈ ਨਾ ਕਿਸ ਹੀ ਵਸ ਸਭਨਾ ਇੱਕ ਧਰ, ਧਰਨ ਦਾ ਆਸਰਾ। ਕਹਿੰਦੇ ਕੋਈ ਕਿਸੇ ਦੇ ਜੀਵ ਜੀਵ ਦੇ ਵਸ ਨਹੀਂ, ਸਾਰੇ ਜੀਵ ਉਸ ਪਰਮਾਤਮਾ ਦੇ ਵਸ ਨੇ, ਉਸੇ ਦੇ ਆਸਰੇ ਤੇ। ਜੇ ਸਾਰੇ ਜੀਵ ਉਸੇ ਦੇ ਆਸਰੇ ਤੇ ਹੈ, ਤੇ ਫਿਰ ਸਤਸੰਗ ਜੀ ਮੱਥਾ ਵੀ ਉਸੇ ਨੂੰ ਟੇਕਣਾ ਚਾਹੀਦਾ, ਨਮਸਕਾਰ ਵੀ ਉਸੇ ਨੂੰ ਕਰਨੀ ਚਾਹੀਦੀ, ਫਿਰ ਸਿਫਤ ਵੀ ਉਸੇ ਦੀ ਕਰਨੀ ਚਾਹੀਦੀ ਹੈ। ਫਿਰ ਜੇ ਬੰਦਾ ਪ੍ਰਕਿਰਤੀ ਦੀ ਸਿਫਤ ਕਰੇ ਤੇ ਫਿਰ ਸੋਭਦਾ ਨਹੀਂ, ਪ੍ਰਕਿਰਤੀ ਦੇ ਮਾਲਕ ਦੀ ਸਤਸੰਗ ਜੀ ਸਿਫਤ ਕਰੇ, ਜਿਸ ਦਾ ਆਸਰਾ ਸਾਰੇ ਲੋਕਾਂ ਨੂੰ।
ਪਾਲੇ ਬਾਲਕ ਵਾਂਗ ਦੇਖ ਆਪ ਕਰ।
ਫਿਰ ਕਹਿੰਦੇ ਨੇ ਪਾਲੇ ਬਾਲਕ ਵਾਂਗ, ਜਿਵੇਂ ਬਾਲਕਾਂ ਨੂੰ ਨੀ ਪਾਲਦੇ ਮਾਤਾ ਪਿਤਾ, ਕਿੰਨੇ ਫਿਕਰ ਨਾਲ ਪਾਲਦੇ ਆ ਬਾਲਕ ਨੂੰ ਸਾਧ ਸੰਗਤ ਜੀ, ਮਾਂ ਨਾ ਹੋਵੇ ਤੇ ਕੌਣ ਪਾਲੇ? ਆਪਣੇ ਆਪ ਤੇ ਦੇਖੋ ਬਾਲਕ ਪਾਲ ਨਹੀਂ ਨਾ ਸਕਦਾ, ਉਹ ਤਾਂ ਗੋਦ ਵਿੱਚ ਪਿਆ, ਨਾ ਤਾਂ ਉੱਠ ਕੇ ਸਾਧ ਸੰਗਤ ਜੀ ਉਹ ਦੁੱਧ ਤੱਕ ਜਾ ਸਕਦਾ, ਨਾ ਆਪੇ ਦੁੱਧ ਫੜ ਕੇ ਪੀ ਸਕਦਾ, ਨਾ ਆਪੇ ਕੱਪੜੇ ਪਹਿਨ ਸਕਦਾ, ਪਿਆਸ ਲੱਗੀ ਪਾਣੀ ਆਪੇ ਨੀ ਪੀ ਸਕਦਾ, ਉਹ ਤਾਂ ਮਾਂ ਦੇ ਆਸਰੇ ਤੇ ਹੀ ਆ। ਜੇ ਮਾਂ ਨਾ ਪਾਲੇ ਕੌਣ ਪਾਲੇ ਉਹਨੂੰ? ਕਹਿੰਦੇ ਜਿਵੇਂ ਬਾਲਕ ਨੂੰ ਮਾਤਾ ਪਿਤਾ ਪਾਲਦੇ ਆ, ਵੱਡਾ ਹੋ ਕੇ ਤਾਂ ਸਾਧ ਸੰਗਤ ਜੀ ਚਲੋ ਵੱਡਾ ਹੋ ਗਿਆ ਤਾਂ ਫਿਰ ਮਾਂ ਨੂੰ ਇੰਨਾ ਫਿਕਰ ਨਹੀਂ ਹੁੰਦਾ, ਭੁੱਖ ਲੱਗੀ ਤੇ ਖਾ ਲੇਗਾ ਫੜ ਕੇ, ਪਿਆਸ ਲੱਗੀ ਤੇ ਪਾਣੀ ਵੀ ਫੜ ਕੇ ਇਹਨੇ ਆਪੇ ਪੀ ਲੈਣਾ। ਪਰ ਜਿਹੜਾ ਛੋਟਾ ਉਹਨੂੰ ਕੌਣ ਪਾਲਦਾ? ਬਾਲਕ ਨੂੰ ਕੌਣ ਪਾਲਦੇ ਆ? ਉਹਦਾ ਸਾਰਾ ਫਿਕਰ ਮਾਂ ਨੂੰ ਹੀ ਆ। ਜਿਵੇਂ ਕਹਿੰਦੇ ਮਾਤਾ ਪਿਤਾ ਬਾਲਕ ਨੂੰ ਪਾਲਦੇ ਆ, ਇਵੇਂ ਸੰਸਾਰ ਨੂੰ ਪਰਮਾਤਮਾ ਪਾਲ ਰਿਹਾ। ਅਸਲ ਵਿੱਚ ਉਹ ਮਾਤਾ ਪਿਤਾ ਦਾ ਵੀ ਮਾਤਾ ਪਿਤਾ ਪਰਮਾਤਮਾ, ਸਭ ਸਾਧ ਸੰਗਤ ਜੀ ਉਹਦੀ ਕਲਾ ਤੋਂ ਹੀ ਤਾਕਤ ਲੈ ਕੇ ਅੱਗੇ ਸਾਧ ਸੰਗਤ ਜੀ ਫਿਰ ਜੀਵਨ ਦਾ ਵਰਤਾਰਾ। ਜੇ ਮਾਂ ਬੱਚੇ ਨੂੰ ਪਾਲਦੀ ਹੈ, ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ, ਤੇ ਦੁੱਧ ਮਾਂ ਨੂੰ ਪਰਮਾਤਮਾ ਨੇ ਬਖਸ਼ਿਆ। ਜੇ ਉਹ ਨਾ ਦੇਵੇ ਮਾਂ ਬੱਚੇ ਨੂੰ ਪਾਲ ਨਹੀਂ ਸਕਦੀ। ਫਿਰ ਮਾਂ ਦੇ ਵਿੱਚ ਬੱਚੇ ਦੀ ਮਮਤਾ ਬੱਚੇ ਬਾਬਤ ਕਿਹਨੇ ਪਾਈ? ਉਸ ਪਰਮਾਤਮਾ ਨੇ। ਜੇ ਉਹ ਪਰਮਾਤਮਾ ਇਹ ਮਾਂ ਦੇ ਮਨ ਚ ਮੋਹ ਹੀ ਨਾ ਪਾਉਂਦਾ ਬੱਚੇ ਦਾ, ਤੇ ਮਾਂ ਬੱਚੇ ਨੂੰ ਸਾਧ ਸੰਗਤ ਜੀ ਰਾਤਾਂ ਜਾਗ ਸਕਦੀ ਬੱਚੇ ਵਾਸਤੇ? ਮਾਂ ਕਦੇ ਵੀ ਨਾ ਜਾਗਦੀ, ਪਰ ਇੱਕ ਪਿਆਰ ਉਹਦੇ ਮਨ ਚ ਐਸਾ ਜਿਹੜਾ ਉਹਨੂੰ ਜਗਾਉਂਦਾ। ਤਾਂ ਹੀ ਮਹਾਰਾਜ ਨੇ ਆਖਿਆ ਨਾ, ਕੁਰਬਾਨ ਜਾਉ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਕਹਿੰਦੇ ਮੈਂ ਉਸ ਪਰਮਾਤਮਾ ਤੋਂ ਇਸ ਕਰਕੇ ਵੀ ਕੁਰਬਾਨ ਜਾਂਦਾ, ਉਹਨੇ ਮਿੱਠਾ ਮੋਹ ਲਾ ਦਿੱਤਾ, ਤੇ ਤਾਂ ਪਸ਼ੂ ਵੀ ਆਪਣੇ ਬੱਚਿਆਂ ਨੂੰ ਪਾਲੀ ਜਾਂਦੇ, ਸ੍ਰਿਸ਼ਟੀ ਤਾਂ ਹੀ ਅੱਗੇ ਚੱਲ ਰਹੀ ਨਾ। ਪੰਛੀ ਵੀ ਆਪਣੇ ਬੱਚਿਆਂ ਨੂੰ ਚੋਗ ਚੋਗ ਕੇ ਲਿਆ ਕੇ ਉਹਨਾਂ ਦੇ ਮੂੰਹ ਚ ਪਾਉਂਦੇ ਆ। ਕਹਿੰਦੇ ਇਹ ਜਿਹੜਾ ਮਿੱਠਾ ਮੋਹ ਲਾ ਦਿੱਤਾ, ਮੈਂ ਤੇਰੇ ਤੋਂ ਬਲਹਾਰ ਹੀ ਜਾਂਦਾ, ਤਾਂ ਹੀ ਪਲ ਰਹੇ ਸਾਰੇ ਬੱਚੇ। ਜਿਵੇਂ ਮਾਤਾ ਪਿਤਾ ਭਾਵੇਂ ਉਹ ਪਸ਼ੂਆਂ ਦੇ ਬੱਚਿਆਂ ਦੇ, ਭਾਵੇਂ ਪੰਛੀਆਂ ਦੇ ਜਾਂ ਮਨੁੱਖ ਦੇ, ਕਹਿੰਦੇ ਜਿਵੇਂ ਉਹ ਆਪਣੇ ਬੱਚੇ ਨੂੰ ਪਾਲਦੇ ਆ, ਏਦਾਂ ਪਰਮਾਤਮਾ ਸਾਰਿਆਂ ਨੂੰ ਪਾਲਦਾ। ਪਾਲੇ ਬਾਲਕ ਵਾਂਗ, ਜਿਵੇਂ ਬਾਲਕ ਨੂੰ ਨੀ ਮਾਤਾ ਪਿਤਾ ਪਾਲਦੇ, ਕਹਿੰਦੇ ਏਦਾਂ ਪਾਲਦਾ ਜੇ ਫਿਰ ਪਰਮਾਤਮਾ ਜਿਹੜੇ ਉਹਦੇ ਹੋ ਜਾਣ। ਦੇ ਕੇ ਆਪ ਕਰ ਆਖੀਦਾ ਹੱਥ ਨੂੰ, ਕਹਿੰਦੇ ਆਪਣਾ ਹੱਥ ਦੇ ਕੇ ਪਰਮਾਤਮਾ ਆਪਣੇ ਬੱਚੇ ਸਮਝ ਕੇ ਪਾਲਦਾ ਜੀ ਉਹ ਸਾਰਿਆਂ ਨੂੰ। ਇਸੇ ਕਰਕੇ ਜਦੋਂ ਅਰਦਾਸ ਕਰੀਦੀ ਤੇ ਇਹੀ ਆਖੀਦਾ, ਮਹਾਰਾਜ ਤੇਰੇ ਬੱਚੇ ਆ, ਇਹ ਨੀ ਆਖੀਦਾ ਤੇਰੇ ਵੱਡੇ ਪੁੱਤਰ ਆ, ਬੜੇ ਸਿਆਣੇ ਆ। ਨਹੀਂ ਨਹੀਂ ਮਹਾਰਾਜ, ਤੇਰੇ ਬੱਚੇ ਆ, ਕਿਉਂਕਿ ਬੱਚੇ ਦੀ ਪਾਲਣਾ ਤਾਂ ਤੂੰ ਆਪ ਹੀ ਕਰੇਗਾ, ਆਪ ਸੰਭਾਲ ਕਰੇਗਾ। ਬੱਚੇ ਦਾ ਸਾਰਾ ਖਾਣ ਪੀਣ ਦਾ ਫਿਕਰ ਮਾਂ ਨੂੰ ਹੁੰਦਾ, ਜਿਹੜਾ ਵੱਡਾ ਹੋ ਜਾਵੇ ਉਹਦਾ ਫਿਰ ਮਾਂ ਘੱਟ ਹੀ ਫਿਕਰ ਕਰਦੀ, ਉਹਨੂੰ ਪਤਾ ਆਪੇ ਫੜ ਲੈਣਾ ਜਦੋਂ ਲੋੜ ਪਈ ਛਕਣ ਛਕਾਉਣ ਦੀ। ਇਸੇ ਲਈ ਅਰਦਾਸ ਸ਼ੁਰੂ ਹੀ ਇੱਥੋਂ ਹੁੰਦੀ, ਕਹਿੰਦੇ ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਮਹਾਰਾਜ ਤੁਸੀਂ ਮਾਤਾ ਪਿਤਾ ਜੇ, ਅਸੀਂ ਬਾਲਕ ਹੈ ਤੁਹਾਡੇ ਬੱਚੇ ਛੋਟੇ। ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਤੁਹਾਡੀ ਕਿਰਪਾ ਵਿੱਚ ਸੁਖ ਹੈ। ਜਿਵੇਂ ਬਾਲਕ ਨੂੰ ਸੁਖ ਸਾਧ ਸੰਗਤ ਜੀ ਉਨੀ ਦੇਰ ਹੈ ਜਿੰਨੀ ਦੇਰ ਉਹਨੇ ਮਾਂ ਦੀ ਜਾਂ ਪਿਤਾ ਦੀ ਉਂਗਲੀ ਫੜੀ ਆ। ਜੇ ਮੇਲੇ ਵਿੱਚ ਲੈ ਕੇ ਚਲੇ ਜਾਣ ਨਾ ਮਾਪੇ ਆਪਣੇ ਬੱਚੇ ਨੂੰ, ਤੇ ਬੱਚਾ ਆਲੇ ਦੁਆਲੇ ਦੀਆਂ ਦੁਕਾਨਾਂ ਦੇਖ ਦੇਖ ਕੇ ਲੱਗਾ ਸਮਾਨ ਦੇਖ ਕੇ ਬਹੁਤ ਖੁਸ਼ ਤੇ ਪ੍ਰਸੰਨ ਹੁੰਦਾ, ਬੜਾ ਉਹਨੂੰ ਮੇਲੇ ਚ ਆਨੰਦ ਆ ਰਿਹਾ। ਕਿਉਂ? ਕਿਉਂਕਿ ਉਹਨੇ ਆਪਣੇ ਪਿਤਾ ਦੀ ਉਂਗਲੀ ਫੜੀ ਆ, ਆਪਣੇ ਪਿਤਾ ਨਾਲ ਤੁਰਿਆ ਜਾਂਦਾ, ਨਾਲੇ ਦੁਕਾਨਾਂ ਵੱਲੇ ਦੇਖਦਾ, ਨਾਲੇ ਬੜਾ ਖੁਸ਼ ਹੁੰਦਾ, ਕਦੇ ਕੁਝ ਕਹਿੰਦਾ ਲੈ ਕੇ ਦੇ, ਕਦੇ ਕੁਝ ਮੰਗ ਕਰਦਾ। ਪਰ ਜੇ ਕਿਤੇ ਅਚਨਚੇਤ ਉਹਦੇ ਪਿਤਾ ਦੀ ਉਂਗਲੀ ਬੱਚੇ ਕੋਲੋਂ ਜਾਵੇ ਛੁੱਟ, ਤੇ ਪਿਤਾ ਭੀੜ ਚ ਸਾਧ ਸੰਗਤ ਜੀ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਵੇ, ਬੱਚਾ ਵੀ ਉਹੋ ਹੀ ਹੈ, ਮੇਲਾ ਵੀ ਉਹੋ ਹੀ ਹੈ, ਦੁਕਾਨਾਂ ਵੀ ਉਹੋ ਨੇ, ਪਰ ਬੱਚੇ ਨੂੰ ਫਿਰ ਚੰਗੀਆਂ ਨਹੀਂ ਲੱਗਦੀਆਂ। ਕੋਈ ਮੇਲਾ ਉਹਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਪਿਤਾ ਦੀ ਉਂਗਲ ਛੁੱਟ ਗਈ ਇੱਥੋਂ। ਹੁਣ ਸਾਧ ਸੰਗਤ ਜੀ ਰੋਈ ਜਾਂਦਾ, ਉਹਨੂੰ ਕੋਈ ਫੜ ਕੇ ਚੁੱਪ ਵੀ ਕਰਾਉਣਾ ਚਾਹੁੰਦਾ ਨਾ, ਕੋਈ ਨੀ ਕਾਕਾ ਤੂੰ ਕਾਹਤੋਂ ਰੋਣਾ, ਆ ਲਿਆ ਖਿਡਾਉਣਾ ਲੈ ਲਾ। ਉਹ ਚੁੱਪ ਹੀ ਨੀ ਕਰਦਾ, ਹੁਣ ਉਹਨੂੰ ਕੋਈ ਦੁਕਾਨ ਕੋਈ ਮੇਲਾ ਕੋਈ ਖਿਡਾਉਣਾ ਚੰਗਾ ਨਹੀਂ ਲੱਗਦਾ, ਕਿਉਂਕਿ ਪਿਤਾ ਦੀ ਉਂਗਲ ਛੁੱਟ ਗਈ ਹੱਥ ਚੋਂ। ਮੇਲਾ ਤਾਂ ਹੀ ਚੰਗਾ ਲੱਗਦਾ ਸੀ ਜੇ ਪਿਤਾ ਦਾ ਹੱਥ ਫੜਿਆ ਸੀ ਤੇ। ਜੇ ਸੰਸਾਰ ਦਾ ਮੇਲਾ ਉਨੀ ਦੇਰ ਸੋਭਨੀਕ ਹੈ ਜੇ ਪਿਤਾ ਗੁਰੂ ਦੀ ਉਂਗਲੀ ਆਪਾਂ ਫੜੀ ਹੈ, ਜੇ ਨਹੀਂ ਪੱਲਾ ਫੜਿਆ ਤੇ ਮੇਲਾ। ਇਹੀ ਸਾਧ ਸੰਗਤ ਜੀ ਕਹਿੰਦੇ ਨੇ ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ। ਮਹਾਰਾਜ ਦੇ ਬਚਨ ਕਹਿੰਦੇ ਜਿਹਨੂੰ ਤੂੰ ਵਸ ਦਾ ਨਗਰ ਸਮਝਦਾ, ਭਿਆਨਕ ਜੰਗਲ ਹੈ, ਮਾੜੀ ਜੀ ਝਾਤੀ ਮਾਰ ਕੇ ਦੇਖ ਲਈ। ਕਿਉਂ? ਕਿਉਂਕਿ ਅਸੀਂ ਡਰਾਉਣੇ ਜੰਗਲ ਚ ਉਂਗਲੀ ਛੱਡ ਬੈਠਾ ਆਪਣੇ ਪਿਤਾ ਦੀ, ਪਿਤਾ ਦਾ ਪੱਲਾ ਛੱਡ ਬੈਠਾ। ਇਹੀ ਸੰਸਾਰ ਦੇ ਲਈ ਡਰਾਉਣਾ, ਉਹੀ ਮੇਲਾ ਬੱਚੇ ਲਈ ਸਾਧ ਸੰਗਤ ਜੀ ਡਰਾਉਣਾ ਬਣ ਜਾਂਦਾ, ਜਿਸ ਮੇਲੇ ਚ ਪਹਿਲਾਂ ਫਿਰ ਕੇ ਆਨੰਦ ਲੈ ਰਿਹਾ ਸੀ, ਪਰ ਆਨੰਦ ਉਨੀ ਦੇਰ ਸੀ ਜਿੰਨੀ ਦੇਰ ਪਿਤਾ ਦੀ ਬਾਂਹ ਫੜੀ ਸੀ। ਹੱਥ ਪਿਤਾ ਦਾ ਛੁੱਟ ਗਿਆ, ਪਿਤਾ ਦਿਸਣੋਂ ਹਟ ਗਿਆ, ਤੇ ਹੁਣ ਉਹੀ ਮੇਲਾ ਵੱਢ ਖਾਣ ਪੈਂਦਾ। ਬਿਲਕੁਲ ਨੀ ਬੱਚੇ ਦਾ ਚਿੱਤ ਲੱਗਦਾ ਹੁਣ ਉਸ ਮੇਲੇ ਚ। ਉਹਦਾ ਕਹਿੰਦੇ ਤੂੰ ਬਣ ਕੇ ਰਹਿ, ਪਾਲੇ ਬਾਲਕ ਵਾਂਗ ਦੇ ਕੇ ਆਪ ਕਰ। ਉਹ ਫਿਰ ਹੱਥ ਦੇ ਕੇ ਸਾਧ ਸੰਗਤ ਜੀ ਜਿਵੇਂ ਬਾਲਕ ਨੂੰ ਪਾਲਦੇ ਨਾ ਮਾਤਾ ਪਿਤਾ, ਤੇ ਉਹਦਾ ਖਿਆਲ ਰੱਖਦੇ ਆ, ਤੇ ਬਾਲਕ ਨੂੰ ਵੀ ਮਾਤਾ ਪਿਤਾ ਦੇ ਨਾਲ ਹੀ ਸੁੱਖ ਹੈ, ਕਹਿੰਦੇ ਵਾਸਤੇ ਉਹ ਹੱਥ ਦੇ ਕੇ ਸਾਧ ਸੰਗਤ ਜੀ ਸਾਰਿਆਂ ਨੂੰ ਪਾਲਦਾ। ਜਿਵੇਂ ਬਾਲਕ ਨੂੰ ਮਾਤਾ ਪਿਤਾ ਪਾਲਦੇ ਹਨ ਜੀ।
ਕਰਦਾ ਆਨੰਦ ਬਿਨੋਦ ਕਿਛੂ ਨਾ ਜਾਣੀਐ,
ਕਹਿੰਦੇ ਉਹਦੀ ਬਾਬਤ ਸਤਸੰਗ ਜੀ ਕੋਈ ਕੀ ਕਹਿ ਸਕਦਾ ਤੇ ਜਾਣ ਸਕਦਾ, ਕਿੰਨੇ ਕੋ ਕੌਤਕਾਂ ਦਾ ਮਾਲਕ ਹੈ, ਉਹ ਆਨੰਦ ਸਰੂਪ ਹੈ। ਕਰਦਾ ਆਨੰਦ ਬਿਨੋਦ, ਬਿਨੋਦ ਕਹਿੰਦੇ ਕੌਤਕਾਂ ਨੂੰ, ਉਹ ਬੇਅੰਤ ਕੌਤਕ ਕਰਨ ਵਾਲਾ ਪਰਮਾਤਮਾ, ਉਹਦੇ ਕੌਤਕਾਂ ਨੂੰ ਸਤਸੰਗ ਜੀ ਜਾਣ ਸਕਣਾ ਸਮਝ ਸਕਣਾ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਇੱਕ ਸਤਸੰਗ ਜੀ ਬਹੁਤ ਵੱਖਰੀ ਕਿਸਮ ਦਾ ਕੌਤਕ ਸੀ ਵੀ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਥੰਮ ਚੋਂ ਨਿਕਲ ਆਇਆ, ਉਹ ਏਦਾਂ ਦੇ ਵੀ ਕੌਤਕ ਕਰ ਦਿੰਦਾ। ਜਦੋਂ ਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਏ। ਕਹਿੰਦੇ ਪਾਣੀ ਬਿਨਾ ਕੱਪੜੇ ਕਿਵੇਂ ਧੁੱਪ ਸਕਦੇ ਆ, ਮਾਤਾ ਪਿਤਾ ਤੋਂ ਬਿਨਾਂ ਬਾਲ ਕਿਵੇਂ ਹੋ ਸਕਦਾ। ਪਰ ਜਦੋਂ ਉਹਨੇ ਕੌਤਕ ਕਰਨਾ, ਕੋਈ ਮਾਤਾ ਪਿਤਾ ਨੀ ਸੀ, ਥੰਮ ਚੋਂ ਹੀ ਨਿਕਲ ਆਇਆ ਤੇ ਬਚਾ ਲਿਆ ਆਪਣੇ ਭਗਤ ਨੂੰ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ, ਕਹਿੰਦੇ ਹਰਨਾਕਸ਼ ਨੂੰ ਮਾਰਿਆ ਨਾ, ਪ੍ਰਹਲਾਦ ਦੀ ਰੱਖਿਆ ਕੀਤੀ, ਮਾਰਿਆ ਕਿਵੇਂ, ਥੰਮ ਉਪਾੜ ਹਰ ਆਪ ਦਿਖਾਇਆ, ਹਰੀ ਥੰਮ ਚੋਂ ਨਿਕਲ ਆਇਆ ਸੀ। ਏਦਾਂ ਦੇ ਉਹ ਕੌਤਕ ਕਰਦਾ, ਕਹਿੰਦੇ ਸਾਡੀ ਕਲਪਨਾ ਚ ਵੀ ਨੀ ਆ ਸਕਦੇ, ਸਾਡੀ ਸੋਚ ਵਿਚ ਵੀ ਨਹੀਂ, ਪੁਰਨਾਮ ਨੀ ਹੋ ਸਕਦਾ ਜਿਹੜੇ ਕੌਤਕ ਉਹ ਕਰ ਦਿੰਦਾ ਇੱਕ ਪਲ ਵਿਚ। ਇਸ ਕਰਕੇ ਕਹਿੰਦੇ ਕੋਈ ਕੀ ਜਾਣ ਸਕਦਾ, ਕਰਦਾ ਆਨੰਦ ਬਿਨੋਦ ਕਿਛੂ ਨਾ ਜਾਣੀਐ, ਕੁਛ ਨੀ ਜਾਣ ਸਕਦਾ ਤੂੰ ਭਲਿਆ ਲੋਕਾ, ਉਹ ਇਹੋ ਜਿਹੇ ਕੌਤਕ ਕਰ ਦਿੰਦਾ ਇੱਕ ਪਲ ਵਿਚ।
ਸਰਬ ਧਾਰ ਸਮਰੱਥ ਆਓ ਤਿਸ ਕੁਰਬਾਨੀ ਐ,
ਉਹ ਜਿਹੜਾ ਸਰਬ ਕਲਾ ਸਮਰੱਥ ਹੈ ਕਹਿੰਦੇ ਉਸ ਤੋਂ ਬਲਹਾਰ ਹੀ ਜਾਣਾ ਚਾਹੀਦਾ। ਸਰਬ ਧਾਰ ਸਮਰੱਥ ਆਓ ਤਿਸ ਕੁਰਬਾਨੀ ਐ, ਮੈਂ ਉਸ ਤੋਂ ਬਲਹਾਰ ਜਾਣਾ ਜਿਹੜਾ ਪ੍ਰਮਾਤਮਾ ਸਰਬ ਕਲਾ ਸਮਰੱਥ ਹੈ ਜੀ।
ਗਾਈਏ ਰਾਤ ਦਿਨੰਤ ਗਾਵਣ ਜੋਗਿਆ,
ਕਹਿੰਦੇ ਜਿਹੜਾ ਗਾਵਣ ਯੋਗ ਆ ਨਾ ਸਤਸੰਗ ਜੀ, ਦਿਨੇ ਰਾਤ ਉਹਨੂੰ ਹੀ ਗਾਉਣਾ ਚਾਹੀਦਾ, ਗੀਤ ਜ਼ਰੂਰ ਗਾਉਣੇ ਚਾਹੀਦੇ ਆ। ਸ਼੍ਰਾਵਣੀ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਮਹਾਰਾਜ ਨੇ ਹੁਕਮ ਕੀਤਾ ਨਾ ਗਾਓ ਰਸਨਾ ਨਾਲ ਗੀਤ ਗਾਓ, ਪਰ ਗਾਓ ਕਿਸ ਦੇ, ਆਪਣੇ ਹੀ ਬੰਦਾ ਆਪੇ ਗੀਤ ਗਾਈ ਜਾਏ, ਆਪਣੇ ਮਾਤਾ ਪਿਤਾ ਦੇ ਗਾਈ ਜਾਏ, ਆਪਣੇ ਪਰਿਵਾਰ ਦੇ ਗਾਈ ਜਾਏ, ਆਪਣੇ ਸੰਬੰਧੀਆਂ ਦੇ ਗਾਈ ਜਾਏ, ਕਿਸੇ ਤਕੜੇ ਰਾਜੇ ਮਹਾਰਾਜੇ ਦੇ ਗਾਈ ਜਾਏ, ਕਿਸੇ ਦੇਵੀ ਦੇਵਤੇ ਦੇ ਗਾਈ ਜਾਏ, ਪ੍ਰਕਿਰਤੀ ਦੇ ਗਾਈ ਜਾਏ, ਢੇਲਾ ਮੁੱਲ ਨਹੀਂ ਪਵੇਗਾ, ਭਾਵਾਂ ਗਾਈ ਜਾਏ ਸਾਰੀ ਉਮਰ, ਕਿਉਂਕਿ ਬੰਦੇ ਦਾ ਸੁਭਾਅ ਹੁੰਦਾ ਕੋਈ ਆਪਣੇ ਗੁਣ ਆਪੇ ਆਪਣੇ ਗੀਤ ਆਪੇ ਗਾਈ ਜਾਂਦਾ, ਆਪੇ ਹੀ ਆਪਣੀਆਂ ਸਿਫਤਾਂ, ਕੋਈ ਆਪਣੇ ਖਾਨਦਾਨ ਦੀਆਂ, ਆਪਣੇ ਬਜ਼ੁਰਗਾਂ ਦੀਆਂ, ਆਪਣੇ ਸਕੇ ਸੋਧਰਿਆਂ ਦੀਆਂ, ਕੋਈ ਤਕੜੇ ਬੰਦੇ ਨਾਲ ਮੇਰਾ ਬੜਾ ਬਹਿਣ ਖਲੋਣ ਜੀ, ਫਲਾਣਾ ਮੈਨੂੰ ਜਾਣਦਾ, ਉਹਦੇ ਗੁਣ ਗਾਈ ਜਾਵੇਗਾ। ਕਹਿੰਦੇ ਪ੍ਰਕਿਰਤੀ ਤਾਕਰ ਦੇ ਵੀ ਗੁਣ ਨੀ ਗਾਉਣੇ, ਗੁਣ ਗਾਉਣੇ ਉਹਦੇ ਜਿਹੜਾ ਯੋਗ ਹੈ ਗੁਣਾਂ ਦੇ ਗਾਏ ਜਾਣ ਦੇ, ਮੱਥਾ ਉਹਨੂੰ ਟੇਕਣਾ ਜਿੱਥੇ ਮੱਥਾ ਟੇਕਣਾ ਯੋਗ ਹੈ, ਜਿੱਥੇ ਬਣਦਾ, ਜਿਹੜਾ ਟਿਕਵਾਉਣ ਦੀ ਸਮਰੱਥਾ ਰੱਖਦਾ, ਗੁਣ ਉਸੇ ਦੇ ਗਾਓ ਜਿਹੜਾ ਸਤਸੰਗ ਜੀ ਯੋਗ ਹੈ ਵੀ ਉਹਦੇ ਗੁਣ ਗਾਏ ਜਾਣ। ਗਾਈਏ ਰਾਤ ਦਿਨੰਤ ਗਾਵਣ ਜੋਗਿਆ, ਕਹਿੰਦੇ ਜਿਹੜਾ ਗਾਵਣ ਜੋਗਾ ਨਾ, ਜਿਸ ਜਿਹੜਾ ਯੋਗ ਹੈ, ਜਿਸ ਦੇ ਗੀਤ ਗੀਤ ਗਾਇਆਂ ਦਾ ਮੁੱਲ ਪਵੇਗਾ, ਦਿਨੇ ਰਾਤ ਉਸ ਪਰਮਾਤਮਾ ਦੇ ਗੁਣ ਗਾਓ, ਦਿਨੇ ਰਾਤ, ਦਿਨੇ ਰਾਤ ਉਸਦੀ ਵਡਿਆਈ ਕਰੋ, ਪਰ ਕਰੋ ਉਸਦੀ ਜਿਹੜਾ ਸਤਸੰਗ ਜੀ ਯੋਗ ਹੈ, ਉਸਤਤ ਕਰਨੀ ਜ਼ਰੂਰ ਹੈ ਪਰ ਕਰਨੀ ਪਰਮਾਤਮਾ ਦੀ ਹੈ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕੱਲ ਰਾਖੀ, ਮਹਾਰਾਜ ਜੀ ਦੇ ਬਚਨ ਹੈ ਪੰਜਵੇਂ ਪਾਤਸ਼ਾਹ, ਕਹਿੰਦੇ ਕਰੋ ਜ਼ਰੂਰ ਉਸਤਤ ਪਰ ਪਰਮਾਤਮਾ ਦੀ ਕਰੋ, ਆਪਣੀ ਆਪੇ ਹੀ ਜਾਂ ਆਪਣੇ ਪਰਿਵਾਰ ਦੀ ਜਾਂ ਪ੍ਰਕਿਰਤੀ ਦੀ ਜਾਂ ਹੋਰ ਕਿਸੇ ਦੀ, ਦੂਜੇ ਤੀਜੇ ਦੀ, ਕਹਿੰਦੇ ਨਹੀਂ ਨਹੀਂ ਉਹ ਉਸਤਤ ਕੀਤੀ ਤਾਂ ਤੈਨੂੰ ਕੋਈ ਲਾਭ ਨਹੀਂ ਮਿਲਣਾ, ਪਰਮਾਤਮਾ ਦੇ ਗੁਣ ਗਾ। ਗਾਈਏ ਰਾਤ ਦਿਨੰਤ ਗਾਵਣ ਜੋਗਿਆ, ਜਿਹੜਾ ਗਾਉਣ ਯੋਗ ਆ ਨਾ ਸਤਸੰਗ ਜੀ, ਉਸ ਪਰਮਾਤਮਾ ਦੇ ਗੁਣ ਕਹਿੰਦੇ ਗੁਰਮੁਖੋ ਦਿਨੇ ਰਾਤ ਗਾਇਆ ਕਰੋ।
ਜੋ ਗੁਰ ਕੀ ਪੈਰੀ ਪਾਹੇ ਤਿੰਨੀ ਹਰ ਰਸ ਭੋਗਿਆ,
ਕਹਿੰਦੇ ਜਿਹੜੇ ਗੁਰੂ ਸਾਹਿਬ ਜੀ ਦੇ ਚਰਨੀ ਪੈ ਗਏ ਨਾ, ਜੋ ਗੁਰ ਕੀ ਪੈਰੀ ਪਾਹੇ, ਜਿਹੜੇ ਮਹਾਰਾਜ ਦੇ ਚਰਨੀ ਆਣ ਪਏ, ਤਿੰਨੀ ਹਰ ਰਸ ਭੋਗਿਆ, ਉਹਨਾਂ ਸਤਸੰਗ ਜੀ ਹਰੀ ਰਸ ਦਾ ਆਨੰਦ ਮਾਣ ਲਿਆ, ਨਾਮ ਰਸ ਦਾ ਆਨੰਦ ਉਹਨਾਂ ਹੀ ਮਾਣਿਆ ਜਿਹੜੇ ਗੁਰੂ ਦੇ ਚਰਨੀ ਪਏ ਨੇ। ਹੁਣ ਇੱਥੇ ਸਿੱਧਾ ਚਰਨੀ ਲੱਗਣ ਦਾ ਮਹਾਰਾਜ ਨੇ ਉਪਦੇਸ਼ ਦਿੱਤਾ। ਪਹਿਲਾਂ ਸਤਸੰਗ ਜੀ ਮਰਿਆਦਾ ਹੁੰਦੀ ਸੀ ਸਿੱਖ ਧਰਮ ਵਿੱਚ, ਹੌਲੀ ਹੌਲੀ ਬਦਲਾਵ ਆ ਗਿਆ ਤੇ ਕਈ ਚੀਜ਼ਾਂ ਬਦਲ ਗਈਆਂ। ਜਦੋਂ ਬੱਚਾ ਜਨਮ ਲੈਂਦਾ ਸੀ ਤੇ ਕਹਿੰਦੇ ਹੁੰਦੇ ਸੀ ਦੂਜਿਆਂ ਨੇ ਆਣ ਕੇ ਨਾਲੇ ਵਧਾਈ ਦੇਣੀ, ਨਾਲੇ ਪੁੱਛਣਾ ਭਾਈ ਇਹ ਗੁਰੂ ਚਰਨੀ ਲਾ ਦਿੱਤਾ, ਕਹਿਣਾ ਨਹੀਂ ਅਜੇ ਫਲਾਣੇ ਦਿਨ ਲਾਵਾਂਗੇ। ਫਿਰ ਕਈਆਂ ਨੇ ਪੁੱਛਣਾ ਭਾਈ ਹਾਂ ਇਹਨੂੰ ਗੁਰੂ ਚਰਨੀ ਕਿੱਦਾਂ ਲਾਉਣਾ, ਉਹਨੇ ਆਖਣਾ ਜੀ ਫਲਾਣਾ ਦਿਨ ਮਿਥਿਆ, ਉਸ ਦਿਨ ਫਿਰ ਸਾਰੇ ਇਕੱਠੇ ਹੋਣੇ, ਫਿਰ ਸਤਸੰਗ ਜੀ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਕੇ ਆਉਣਾ, ਉੱਥੇ ਲਿਆ ਕੇ ਫਿਰ ਉਹਦੀ ਅਰਦਾਸ ਕਰਾਉਣੀ, ਫਿਰ ਉੱਥੇ ਸਤਸੰਗ ਜੀ ਮਹਾਰਾਜ ਦੀ ਉਸਤਤ ਸਾਰਿਆਂ ਨੇ ਰਲ ਕੇ ਕਰਨੀ, ਫਿਰ ਕਈ ਵਾਰ ਉਦੋਂ ਬੱਚੇ ਦਾ ਨਾਮ ਹੁਕਮਨਾਮਾ ਲੈ ਕੇ ਰੱਖਣਾ, ਕਈ ਵਾਰੀ ਨਾਮ ਪਹਿਲਾਂ ਰੱਖ ਲੈਣਾ ਤੇ ਫਿਰ ਆਖਣਾ ਇਹਨੂੰ ਮਹਾਰਾਜ ਦੇ ਚਰਨੀ ਫਲਾਣੇ ਦਿਨ ਲਾਵਾਂਗੇ। ਇੱਕ ਮਰਿਆਦਾ ਸੀ ਤੇ ਬਹੁਤ ਚੰਗੀ ਸੀ। ਆਖਣਾ ਬਈ ਬੱਚਾ ਚਰਨੀ ਲਾਤਾ ਤੁਸੀਂ, ਆਖਣਾ ਨਹੀਂ ਤੇ ਅਜੇ ਫਲਾਣੇ ਦਿਨ ਲਾਉਣਾ ਗੁਰੂ ਦੇ ਚਰਨੀ ਲਾਉਣਾ, ਉਹ ਉਸ ਦਾ ਨਾਂ ਸੀ ਭਾਵ ਗੁਰਦੁਆਰੇ ਲਿਜਾਣਾ, ਫਿਰ ਸੰਗਤਾਂ ਦੀ ਸੇਵਾ ਕਰਨੀ, ਮਹਾਰਾਜ ਅੱਗੇ ਅਰਦਾਸ ਕਰਨੀ, ਉਹਦਾ ਧੰਨਵਾਦ ਕਰਨਾ, ਤੂੰ ਇਹ ਬੱਚਾ ਬਖਸ਼ਿਸ਼ ਕੀਤਾ ਮਹਾਰਾਜ, ਅੱਜ ਤੁਹਾਡੇ ਚਰਨੀ ਪਾਉਣੇ ਆ, ਤੁਸੀਂ ਕਿਰਪਾ ਕਰਨੀ ਇਹਦੇ ਚੰਗੇ ਸੰਸਕਾਰ ਬਖਸ਼ਣੇ। ਹੁਣ ਸਾਧ ਸੰਗਤ ਜੀ ਉਹ ਮਰਿਆਦਾ, ਚਲੋ ਅਜੇ ਵੀ ਹੈ ਬਈ ਬੱਚੇ ਦਾ ਜਦੋਂ ਨਾਮ ਸੰਸਕਰਨ ਆਪਾਂ ਕਰਦੇ ਉਦੋਂ ਲੈ ਕੇ ਆਉਂਦੇ ਨੇ ਫਿਰ ਗੁਰਮੁਖ, ਬਈ ਉਦੋਂ ਮੱਥਾ ਵੀ ਟਿਕਾ ਲੈਂਦੇ, ਫਿਰ ਕਹਿੰਦੇ ਬੱਚੇ ਦਾ ਨਾਮ ਰੱਖਣਾ ਜੀ, ਤੁਸੀਂ ਅਰਦਾਸ ਕਰਕੇ ਮੁੱਖ ਵਾਕ ਲੈ ਦਿਓ, ਉਹ ਵੀ ਚਰਨੀ ਲਾਉਣੀ ਆ। ਚਰਨੀ ਲੱਗਣਾ ਅਰਥ ਹੈ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣਾ ਤੇ ਨਮਸਕਾਰ ਕਰਨੇ। ਪਰ ਕਦੀ ਕਦੀ ਸਾਧ ਸੰਗਤ ਜੀ ਏਦਾਂ ਦੇ ਵੀ ਵਿਚਾਰ ਆਪਾਂ ਨੂੰ ਮਿਲ ਜਾਂਦੇ ਆ, ਕਿਸੇ ਨੇ ਇੱਕ ਪਿੱਛੇ ਜਿਹੇ ਲੇਖ ਲਿਖਿਆ ਸੀ, ਉਹ ਕਹਿੰਦਾ ਲਓ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਪੜ੍ਹਨ ਲਈ ਮਹਾਰਾਜ ਨੇ ਦਿੱਤੇ ਸੀ, ਦੁਨੀਆ ਮੱਥੇ ਟੇਕੀ ਜਾਂਦੀ, ਕਹਿੰਦੇ ਮੱਥਾ ਟੇਕਣਾ ਇੱਕ ਕਰਮ ਕਾਂਡ ਹੈ, ਮੱਥਾ ਨਹੀਂ ਟੇਕਣ ਦੀ ਲੋੜ, ਲੋੜ ਪਵੇ ਕਿਤੇ ਕੋਈ ਸੇਧ ਲੈਣ ਦੀ ਤੇ ਪੜ੍ਹ ਜ਼ਰੂਰ ਲੈਣਾ, ਉਹਦੀ ਸਾਧ ਸੰਗਤ ਜੀ ਆਪਣੀ ਮੱਤ ਹੈ, ਬਲਕਿ ਮੱਤ ਮਰੀ ਦੀ ਇਹ ਨਿਸ਼ਾਨੀ ਹੈ। ਜਿਹਨੂੰ ਆਪਾਂ ਗੁਰੂ ਕਹਿਣਾ ਜੇ ਪਹਿਲਾਂ ਉਹਨੂੰ ਮੱਥਾ ਨਹੀਂ ਟੇਕਣਾ ਤੇ ਗੁਰੂ ਕੋਲੋਂ ਲੈਣਾ ਸਾਧ ਸੰਗਤ ਜੀ ਕੀ ਹੈ, ਗੁਰਬਾਣੀ ਗੁਰੂ ਹੈ ਤੇ ਮਹਾਰਾਜ ਗੁਰੂ ਸਾਹਿਬ ਜੀ ਦਸਵੇਂ ਪਾਤਸ਼ਾਹ ਆਪਣੇ ਸਿੰਘਾਸਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭਾਇਮਾਨ ਕਰਕੇ ਗਏ ਤੇ ਨਾਲ ਹੁਕਮ ਕਰਕੇ ਗਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ ਤੇ ਗੁਰੂ ਨੂੰ ਮੱਥਾ ਸਿੱਖ ਨੇ ਟੇਕਣਾ ਹੀ ਹੈ। ਸਾਧ ਸੰਗਤ ਜੀ ਪਹਿਲੀ ਮਰਿਆਦਾ ਹੈ ਵੀ ਆਪਣੇ ਗੁਰੂ ਦਾ ਨਮਸਕਾਰ ਕਰਕੇ ਅਦਬ ਕਰੇ, ਮੱਥਾ ਟੇਕਣ ਦਾ ਅਰਥ ਹੁੰਦਾ ਬਈ ਉਹਨਾਂ ਦਾ ਅਦਬ ਕਰਨਾ, ਇਹ ਸਤਿਕਾਰ ਦੀ ਇੱਕ ਨਿਸ਼ਾਨੀ ਹੈ। ਪਰ ਉਹ ਲਿਖਦਾ ਉਹ ਕਹਿੰਦਾ ਜੀ ਇਹ ਐਵੇਂ ਹੀ ਮੱਥਾ ਟੇਕਣ ਦਾ ਤੇ ਕੋਈ ਰਿਵਾਜ ਹੀ ਨਹੀਂ ਸੀ ਚਾਹੀਦਾ, ਹਾਂ ਲੋੜ ਪਈ ਤੇ ਪੜ੍ਹ ਲਓ, ਮੱਥਾ ਟੇਕਣ ਦਾ ਕੀ ਮਤਲਬ ਹੈ। ਪਰ ਅਸਲ ਵਿੱਚ ਸਾਧ ਸੰਗਤ ਜੀ ਸ਼ੁਰੂ ਹੀ ਮੱਥੇ ਟੇਕਣ ਤੋਂ ਹੁੰਦੀ ਸਾਰੀ ਜੀਵਨ ਦੀ ਪ੍ਰਕਿਰਿਆ, ਕਿਉਂਕਿ ਗੁਰੂ ਸਾਹਿਬ ਤੋਂ ਆਪਾਂ ਕੁਝ ਲੈਣਾ, ਹਾਂ ਲੈਣਾ ਨਾ ਹੋਵੇ ਤੇ ਗੱਲ ਵੱਖਰੀ ਹੈ, ਪਰ ਜਿਹੜਾ ਸਮਝਦਾ ਮੈਂ ਗੁਰੂ ਤੋਂ ਕੁਝ ਲੈਣਾ, ਮੈਂ ਪ੍ਰਾਪਤ ਕਰਨਾ ਮੇਰੇ ਗੁਰੂ ਸਾਹਿਬ ਨੇ, ਤੇ ਉਹਨੇ ਸਾਧ ਸੰਗਤ ਜੀ ਅਸਲ ਚ ਮੱਥਾ ਟੇਕਣ ਤੋਂ ਹੀ ਸ਼ੁਰੂ ਕਰਨਾ, ਉਹਨੂੰ ਮੱਥਾ ਟੇਕਣਾ ਪੈਣਾ। ਜੇ ਪਿਤਾ ਤੋਂ ਪੁੱਤਰ ਨੇ ਕੁਝ ਲੈਣਾ ਤੇ ਪਿਤਾ ਦਾ ਸਤਿਕਾਰ ਕਰਨਾ ਪੈਣਾ, ਪਿਤਾ ਨੂੰ ਮੱਥਾ ਟੇਕਣਾ ਕੋਈ ਪਾਪ ਨਹੀਂ ਹੁੰਦਾ, ਕਿਉਂਕਿ ਪਿਤਾ ਨੇ ਦੇਣਾ ਬੱਚੇ ਨੂੰ ਕੁਝ। ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਗੁਰਮੁਖੋ ਜਿਹੜੇ ਗੁਰੂ ਦੇ ਚਰਨੀ ਲੱਗਦੇ ਨੇ, ਜਿਹੜੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਹਰੀ ਰਸ ਦਾ ਆਨੰਦ ਵੀ ਉਹੀ ਮਾਣਦੇ ਹਨ ਜੀ।
ਲੋਕ ਮਹੱਲਾ ਪੰਜਵਾ ਭੀੜੋ ਮੋਕ ਲਾਈ ਕੀਤੀ ਅੰਨ ਸਭ ਰੱਖੇ ਕੁਟੰਬੈ ਨਾਲ।
ਅਗਲੇ ਸਰੋਕ ਤੇ ਸਾਧ ਸੰਗਤ ਜੀ ਕਿਰਪਾ ਕਰਦੇ ਹਨ, ਮਹਾਰਾਜ ਪੰਜਵੇਂ ਪਾਤਸ਼ਾਹ ਭੀੜੋ ਮੋਕ ਲਾਈ ਕੀਤੀ ਅੰਨ, ਭੀੜ ਹੁੰਦੀ ਸਾਧ ਸੰਗਤ ਜੀ ਦੁੱਖ, ਕਹਿੰਦੇ ਨਾ ਕਿਸੇ ਤੇ ਭੀੜ ਪੈ ਗਈ ਦੁੱਖ ਪੈ ਗਿਆ, ਤੇ ਪਰ ਉਸ ਦੁੱਖ ਨੂੰ ਕੱਟ ਦਿੱਤਾ, ਕਹਿੰਦੇ ਮੋਕਲਾ ਕਰ ਦਿੱਤਾ ਤੇਰਾ ਆਉਣਾ ਜਾਣਾ ਭਾਈ ਸੌਖਾ ਕਰ ਦਿੱਤਾ, ਦੁੱਖ ਕੱਟਿਆ ਗਿਆ। ਭੀੜੋ ਮੋਕ ਲਾਈ ਕੀਤੀ ਅੰਨ, ਕਹਿੰਦੇ ਜਿਹਨੇ ਦੁੱਖ ਕੱਟ ਦਿੱਤੇ ਤੇਰੇ, ਜਿਹਨੇ ਤੇਰੀ ਭੀੜ ਤੇਰੀ ਪਰੇਸ਼ਾਨੀ ਦੂਰ ਕਰ ਦਿੱਤੀ, ਸਭ ਰੱਖੇ ਕੁਟੰਬੈ ਨਾਲ, ਤੇ ਕਹਿੰਦੇ ਸਾਰੇ ਕੁਟੰਬ ਨਾਲ ਜਿਹੜਾ ਤੇਰੀ ਰੱਖਿਆ ਕਰਦਾ, ਤੇਰੇ ਪਰਿਵਾਰ ਸਮੇਤ ਤੇਰੀ ਰੱਖਿਆ ਕਰਨ ਵਾਲੇ ਨੇ ਜਿਹਨੇ ਤੇਰੇ ਦੁੱਖ ਕੱਟੇ ਹਨ।
ਕਾਰਜ ਆਪ ਸਵਾਰ ਹਨ ਸੋ ਪ੍ਰਭ ਸਦਾ ਸੰਭਾਲ,
ਕਹਿੰਦੇ ਨੇ ਜਿਹਨੇ ਸਾਰੇ ਕਾਰਜ ਤੇਰੇ ਸਵਾਰੇ ਹੈ, ਜਿਹਨੇ ਤੇਰੇ ਦੁੱਖ ਕੱਟੇ, ਜਿਹੜਾ ਪਰਿਵਾਰ ਸਮੇਤ ਤੇਰੀ ਰੱਖਿਆ ਕਰਦਾ, ਸੋ ਪ੍ਰਭ ਸਦਾ ਸੰਭਾਲ, ਉਸ ਪ੍ਰਭੂ ਦੀ ਸੰਭਾਲ ਕਰਿਆ ਕਰ। ਸਦਾ ਕਿਵੇਂ? ਸਵਾਸ, ਹਰ ਸਵਾਸ ਗ੍ਰਾਸ ਕਰਕੇ, ਉਵੇਂ ਸਿਰਫ ਸਵਾਸਾਂ ਚ ਵਸਾਉਣ ਕਰਕੇ ਸਦਾ ਸੰਭਾਲ ਸਕਦੇ ਹਾਂ ਆਪਾਂ ਸਾਧ ਸੰਗਤ ਜੀ, ਕਿਉਂਕਿ ਰਹਿਰਾ ਸਾਹਿਬ ਜੀ ਦੇ ਪਾਠ ਕਰਦੇ ਜਿਹੜੇ ਗੁਰਮੁਖ, ਉਹਨਾਂ ਨੂੰ ਪਤਾ ਬਚਨ ਆਉਂਦਾ ਸਾਸ ਸਾਸ ਸੰਭਾਲੇ, ਕਿਵੇਂ ਸੰਭਾਲ? ਹਰ ਸਵਾਸ ਕਰਕੇ, ਬਿਨਾਂ ਸਵਾਸਾਂ ਤੋਂ ਸਾਧ ਸੰਗਤ ਜੀ ਆਪਾਂ ਜੇ ਕੋਈ ਸੰਭਾਲੇ ਤੇ ਓਨੀ ਦੇਰ ਤਾਂ ਪਰਮਾਤਮਾ ਦੇ ਨਾਮ ਨੂੰ ਸੰਭਾਲ ਸਕਦਾ, ਯਾਦ ਰੱਖ ਸਕਦਾ, ਜਿੰਨੀ ਦੇਰ ਜਾਗਦਾ, ਨਹੀਂ ਤੇ ਸੁੱਤੇ ਪਏ ਤੇ ਵਿਸਰ ਜਾਣਗੇ ਫਿਰ। ਪਰ ਜਦੋਂ ਸਵਾਸ ਕਰਕੇ ਸੰਭਾਲਣ ਦੀ ਆਦਤ ਪੈ ਜਾਵੇ ਫਿਰ ਸਵਾਸ ਸੁੱਤੇ ਪਏ ਦੇ ਵੀ ਚੱਲਦੇ ਆ ਤੇ ਪਰਮਾਤਮਾ ਦੀ ਯਾਦ ਵੀ ਸੁੱਤੇ ਪਏ ਦੀ ਚੱਲੀ ਜਾਂਦੀ, ਜਿਸ ਕਰਕੇ ਦਿਨ ਰਾਤ ਦਾ ਸੰਭਾਲਣਾ ਉਹੀ ਬਣ ਸਕਦਾ। ਕਹਿੰਦੇ ਸੋ ਪ੍ਰਭ ਸਦਾ ਸੰਭਾਲ, ਸਦਾ ਦਿਨੇ ਰਾਤ ਹਰ ਵੇਲੇ ਉਸ ਪਰਮਾਤਮਾ ਨੂੰ ਸਦਾ ਵਾਸਤੇ ਸੰਭਾਲ, ਜਿਹੜਾ ਪਰਿਵਾਰ ਸਮੇਤ ਤੇਰੀ ਰੱਖਿਆ ਕਰਦਾ, ਜਿਹਨੇ ਤੇਰੇ ਦੁੱਖ ਕੱਟੇ ਤੇ ਸੁੱਖ ਬਖਸ਼ੇ ਹਨ ਤੈਨੂੰ। ਜਿਹਨੇ ਇਹ ਲੇਖ ਲਿਖਿਆ ਸੀ ਸਾਧ ਸੰਗਤ ਜੀ, ਉਹਦਾ ਨਾਮ ਸੀ ਹਰੀ ਰਤਨ ਯੁਗਤਾ, ਲਿਖਦਾ ਹੁੰਦਾ ਕਦੇ ਕਦੇ ਉਹ ਪੇਪਰਾਂ ਵਿੱਚ, ਉਹਨੇ ਲਿਖਿਆ ਸੀ ਮਹਾਰਾਜ ਨੂੰ ਮੱਥਾ ਟੇਕਣ ਦੀ ਨੀ ਲੋੜ ਭਾਈ ਗੁਰਮੁਖੋ, ਐਵੇਂ ਇਹ ਕਰਮ ਕਾਂਡ। ਪਰ ਉਹਦੀ ਆਪਣੀ ਮੱਤ ਹੈ ਸਾਧ ਸੰਗਤ ਜੀ, ਮੱਥਾ ਟੇਕਣ ਤੋਂ ਬਿਨਾਂ ਗੁਰੂ ਸਾਹਿਬ ਤੋਂ ਪ੍ਰਾਪਤੀ ਕੋਈ ਨਹੀਂ ਹੈ।
ਰੱਬ ਮਾਤ ਪਿਤਾ ਕੰਠ ਲਾਏਂਦਾ ਲੋਹੜੇ ਬਾਲਕ ਪਾਲ,
ਕਹਿੰਦੇ ਸਾਧ ਸੰਗਤ ਜੀ ਰੱਬ ਮਾਤ ਪਿਤਾ ਕੰਠ ਲਾਏਦਾ, ਜਿਵੇਂ ਮਾਤਾ ਪਿਤਾ ਸਾਧ ਸੰਗਤ ਜੀ ਆਪਣੇ ਬੱਚੇ ਨੂੰ ਗੱਲ ਨਾਲ ਲਾ ਕੇ ਰੱਖਦੇ ਨਾ, ਵਿਸ਼ੇਸ਼ ਕਰਕੇ ਛੋਟੇ ਨੂੰ, ਗੋਦੀ ਵਾਲੇ ਨੂੰ, ਲਹੜੇ ਬਾਲਕ ਪਾਲ, ਲਹੜੇ ਦਾ ਅਰਥ ਹੁੰਦਾ ਸਾਧ ਸੰਗਤ ਜੀ ਛੋਟਾ ਗੋਦੀ ਵਾਲਾ ਬੱਚਾ। ਕਹਿੰਦੇ ਪ੍ਰਭ ਮਾਤ ਪਿਤਾ ਕੰਠ ਲਾਏ ਦਾ, ਇਵੇਂ ਹੀ ਪ੍ਰਭੂ ਮਾਤਾ ਪਿਤਾ ਹੀ ਹੈ ਸਮਝ ਲਓ, ਆਪਣੇ ਭਗਤਾਂ ਨੂੰ ਆਪਣੇ ਬੱਚਿਆਂ ਨੂੰ ਜਿਹੜੇ ਉਹਦੇ ਬਣ ਗਏ ਉਹਨਾਂ ਨੂੰ ਕੰਠ ਗਲੇ ਨਾਲ ਲਾ ਕੇ ਰੱਖਦਾ, ਜਿਵੇਂ ਛੋਟੇ ਬੱਚੇ ਨੂੰ ਮਾਂ ਆਪਣੇ ਗਲ ਨਾਲ ਲਾ ਕੇ ਰੱਖਦੀ ਹੈ, ਜਿਵੇਂ ਛੋਟੇ ਬੱਚੇ ਨੂੰ ਮਾਂ ਆਪਣੇ ਕਲੇਜੇ ਨਾਲ ਲਾ ਕੇ ਰੱਖਦੀ ਹੈ, ਏਦਾਂ ਪ੍ਰਮਾਤਮਾ ਕਹਿੰਦੇ ਗੁਰਮੁਖੋ ਮਾਤਾ ਪਿਤਾ ਹੀ ਹੈ, ਜਿਹੜੇ ਉਹਦੇ ਬੱਚੇ ਬਣ ਜਾਣਗੇ ਸਮਝਣਗੇ ਤੇਰੇ ਹੀ ਬੱਚੇ ਆ, ਫਿਰ ਉਹਨਾਂ ਨੂੰ ਗਲ ਨਾਲ ਲਾ ਕੇ ਰੱਖਦਾ ਜੀ।
ਦਇਆਲ ਹੋਏ ਸਭ ਜੀ ਅਜੰਤਰ, ਹਰ ਨਾਨਕ ਨਦਰ ਨਿਹਾਲ।
ਕਹਿੰਦੇ ਸਾਧ ਸੰਗਤ ਜੀ ਸਭ ਜੀ ਜੰਤੀ ਉਹਦੇ ਤੇ ਦਿਆਲ ਹੋ ਜਾਂਦੇ ਜਿਸ ਨੂੰ ਮਹਾਰਾਜ ਕਿਰਪਾ ਦੀ ਨਜ਼ਰ ਨਾਲ ਦੇਖ ਲੈਣ। ਮਹਾਰਾਜ ਦੀ ਮਿਹਰ ਦੀ ਨਜ਼ਰ ਪਈ ਤੇ ਕਹਿੰਦੇ ਸਭ ਜੀ ਜੰਤੀ ਮੇਰੇ ਤੇ ਦਿਆਲ ਹੋ ਗਏ, ਸਭ ਹੁਣ ਪ੍ਰੇਮ ਹੀ ਕਰਦੇ ਆ, ਕੋਈ ਬੁਰਾ ਨੀ ਕਰਦਾ। ਸੂਖਮ ਤੇ ਸਥੂਲ ਸਾਰੀ ਸ੍ਰਿਸ਼ਟੀ ਕਹਿੰਦੇ ਗੁਰਮੁਖੋ ਉਹਦੇ ਤੇ ਦਿਆਲ ਜੇ ਸਮਝ ਲਓ, ਜਿਸ ਉੱਤੇ ਮਹਾਰਾਜ ਦਿਆਲ ਨੇ, ਜਿਸ ਉੱਤੇ ਮਿਹਰ ਦੀ ਨਜ਼ਰ ਸਤਿਗੁਰੂ ਜੀ ਨੇ ਪਾ ਦਿੱਤੀ, ਸਾਰੀ ਸ੍ਰਿਸ਼ਟੀ ਉਹਦੇ ਤੇ ਦਿਆਲੂ ਹੈ, ਭਾਵ ਸਾਰੀ ਸ੍ਰਿਸ਼ਟੀ ਯਤਨ ਵੀ ਕਰੇ ਉਹਦਾ ਕੁਝ ਨੀ ਵਿਗਾੜ ਸਕਦੀ, ਸਾਰੀ ਸ੍ਰਿਸ਼ਟੀ ਮਹਾਰਾਜ ਦੀ ਮਿਹਰ ਦੀ ਨਜ਼ਰ ਦੇ ਪਾਤਰ ਉੱਤੇ ਦਇਆ ਹੀ ਕਰੇਗੀ। ਫਿਰ ਜੀ
ਮਹੱਲਾ ਪੰਜਵਾ, ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ।
ਅਗਲੇ ਸ਼ਲੋਕ ਵਿੱਚ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਦੇ ਕਹਿੰਦੇ ਹੇ ਪ੍ਰਮਾਤਮਾ, ਤੇਰੇ ਤੋਂ ਬਿਨਾਂ ਜੇ ਤੇਰੇ ਕੋਲੋਂ ਅਸੀਂ ਹੋਰ ਕੁਝ ਮੰਗੀਏ, ਤੇਰੇ ਤੋਂ ਬਿਨਾਂ ਜੇ ਤੇਰੇ ਤੋਂ ਕੁਝ ਹੋਰ ਮੰਗਦੇ ਆ ਤੇ ਉਹ ਤੇ ਵੱਡਾ ਦੁੱਖ ਹੈ, ਦੁੱਖਾਂ ਦੇ ਸਿਰ ਤੇ ਦੁੱਖ। ਇਹਦਾ ਅਰਥ ਹੈ ਵੀ ਪ੍ਰਮਾਤਮਾ ਕੋਲੋਂ ਇਹ ਮੰਗਣਾ ਵੀ ਤੂੰ ਹੀ ਮਿਲ, ਤੇਰੇ ਕੋਲੋਂ ਤੈਨੂੰ ਹੀ ਮੰਗਦੇ ਆ ਅਸੀਂ। ਬਹੁਤ ਵਾਰ ਬੰਦਾ ਸਾਧ ਸੰਗਤ ਜੀ ਉਹਦੇ ਕੋਲੋਂ ਹੋਰ ਤਾਂ ਬਹੁਤ ਕੁਝ ਮੰਗਦਾ, ਪਰ ਇਹ ਨੀ ਮੰਗਦਾ ਵੀ ਤੂੰ ਮੈਨੂੰ ਮਿਲ ਪੋ, ਜਾਂ ਮੈਂ ਤੇਰੇ ਚਰਨਾਂ ਚ ਲੀਨ ਹੋ ਜਾਵਾਂ, ਮੇਰੀ ਸੁਰਤ ਤੇਰੇ ਨਾਲ ਜੁੜ ਜਾਵੇ। ਬਹੁਤ ਕੁਝ ਉਹਦੇ ਕੋਲੋਂ ਮੰਗਦਾ, ਪਰ ਉਹਦੇ ਕੋਲ ਉਹਨੂੰ ਨੀ ਮੰਗਦਾ। ਇਹਦੇ ਤੇ ਇੱਕ ਵਾਰਤਾ ਸਾਧ ਸੰਗਤ ਜੀ ਸੁਣਾਈ ਵਿਦਵਾਨਾਂ ਨੇ। ਉਹ ਕਹਿੰਦੇ ਕੋਈ ਰਾਜਾ ਸੀ ਤੇ ਇੱਕ ਵਾਰੀ ਸਾਧ ਸੰਗਤ ਜੀ ਉਹ ਕਿਤੇ ਦੂਰ ਚਲੇ ਗਿਆ ਘੁੰਮਣ ਫਿਰਨ ਵਾਸਤੇ ਪ੍ਰਦੇਸ਼ ਵਿੱਚ। ਉੱਥੇ ਜਾ ਕੇ ਤੇ ਉਹਨੇ ਸੁਨੇਹਾ ਇੱਕ ਲਿਖ ਕੇ ਭੇਜਿਆ ਆਪਣੇ ਪਿੱਛੇ ਘਰ ਆਪਣੇ, ਭਾਈ ਇੱਥੇ ਤਾਂ ਬਹੁਤ ਕੀਮਤੀ ਕੀਮਤੀ ਚੀਜ਼ਾਂ ਨੇ, ਬਹੁਤ ਵਧੀਆ ਵਧੀਆ ਬਹੁਤ ਕੁਝ ਮੈਨੂੰ ਪਸੰਦ ਆਇਆ, ਭਾਈ ਤੁਸੀਂ ਦੱਸੋ ਮੈਂ ਕਿਸ ਵਾਸਤੇ ਕੀ ਲੈ ਕੇ ਆਵਾਂ। ਉਹਦੀਆਂ ਜਿੰਨੀਆਂ ਰਾਣੀਆਂ ਸਨ ਸਾਰੀਆਂ ਨੂੰ ਸੁਨੇਹਾ ਮਿਲ ਗਿਆ। ਕਿਸੇ ਨੇ ਆਖਿਆ ਜੀ ਮੇਰੇ ਲਈ 9 ਲੱਖਾਂ ਹਾਰ ਲੈ ਆਇਓ, ਕਿਸੇ ਨੇ ਆਖਿਆ ਆਹਾ, ਕਿਸੇ ਨੇ ਆਖਿਆ ਉਹ। ਇੱਕ ਜਿਹੜੀ ਸਾਰਿਆਂ ਤੋਂ ਛੋਟੀ ਸੀ ਸਾਧ ਸੰਗਤ ਜੀ, ਉਹਨੇ ਇੱਕ ਕਾਗਜ਼ ਲੈ ਕੇ ਉੱਪਰ ਲਾਲ ਸਿਆਹੀ ਦੇ ਨਾਲ ਲਿਖ ਦਿੱਤਾ ਸਾ, ਕਾਗਜ਼ ਉੱਤੇ ਲਾਲ ਪੈਨ ਲੈ ਕੇ ਲਾਲ ਕਲਮ ਲੈ ਕੇ ਤੇ ਉੱਤੇ ਸਾ ਪਾ ਦਿੱਤਾ, ਜਿੱਦਾਂ ਆਪਾਂ ਕਹਿ ਦਈਏ ਸੱਸਾ, ਉਹਨੂੰ ਹਿੰਦੀ ਚ ਕਹਿੰਦੇ ਸਾ। ਉਹ ਭੇਜ ਦਿੱਤਾ ਵਾਪਸ ਵਜ਼ੀਰ, ਉਹਦੇ ਨੇ ਜਾ ਕੇ ਦੇ ਦਿੱਤਾ ਸੁਨੇਹਾ ਜੀ ਪਟਰਾਣੀ ਤੁਹਾਡੀ ਕਹਿੰਦੀ ਸੀ 9 ਲੱਖਾਂ ਹਾਰ ਚਾਹੀਦਾ, ਦੂਜੀ ਕਹਿੰਦੀ ਸੀ ਵਸਤਰ ਚਾਹੀਦੇ, ਤੀਜੀ ਕਹਿੰਦੀ ਸੀ ਸੁਗੰਧੀ ਵਾਲਾ ਕੋਈ ਪਦਾਰਥ ਲਾਇਓ, ਚੌਥੀ ਨੇ ਆਹ, ਪੰਜਵੀਂ ਨੇ ਆਹ, ਪਰ ਆ ਜਿਹੜੀ ਸਾਰਿਆਂ ਤੋਂ ਛੋਟੀ ਸੀ ਇਹਦੀ ਮੈਨੂੰ ਸਮਝ ਨਹੀਂ ਆਈ। ਉਹਨੇ ਇੱਕ ਪੇਪਰ ਦੇ ਦਿੱਤਾ ਤੇ ਉੱਤੇ ਸਾ ਪਾ ਦਿੱਤਾ। ਉਹ ਕਹਿੰਦਾ ਚੱਲ ਫਿਰ ਖੋਲ ਕੇ ਦੇਖਿਆ ਤੇ ਲਾਲ ਰੰਗ ਦਾ ਸਾ ਬਣਿਆ ਸੀ। ਉਹਨੂੰ ਕਹਿੰਦਾ ਵੀ ਹੁਣ ਅੰਦਾਜ਼ਾ ਲਾ ਵੀ ਇਹਨੇ ਕੀ ਮੰਗਿਆ। ਉਹ ਕਹਿੰਦਾ ਜੀ ਸੋਚਣਾ ਪੈਣਾ, ਸਮਝ ਨਹੀਂ ਆਉਂਦੀ, ਜਿਉਂ ਵਿਚਾਰਾਂ ਕਰਨ ਲੱਗੇ ਅਖੀਰ ਉਹ ਕਹਿੰਦਾ ਵੀ ਇਹ ਨੀਲੇ ਰੰਗ ਨਾਲ ਵੀ ਲਿਖਿਆ ਜਾ ਸਕਦਾ ਸੀ, ਲਾਲ ਰੰਗ ਦਾ ਸਾ ਤੇ ਇਹਦਾ ਅਰਥ ਬਣ ਗਿਆ ਲਾਲ ਸਾ, ਲਾਲ ਸਾ, ਬਈ ਉਹਨੂੰ ਲਾਲਸਾ। ਕੀ ਲਾਲਸਾ? ਕਹਿੰਦੇ ਜਾ ਹੁਣ ਉਹਨੂੰ ਪੁੱਛ ਕੇ ਆ, ਬਈ ਸਾਨੂੰ ਸਮਝ ਲੱਗ ਗਿਆ ਵੀ ਤੈਨੂੰ ਵੀ ਕੋਈ ਲਾਲਸਾ ਹੈ, ਪਰ ਤੂੰ ਇਹ ਨੀ ਦੱਸਿਆ ਵੀ ਲਾਲਸਾ ਕੀ ਹੈ। ਜਾ ਪੁੱਛ ਗਿਆ, ਉਹ ਪੁੱਛ ਗਿਆ ਜੀ ਤੁਸੀਂ ਲਾਲਸਾ ਤੇ ਦੱਸ ਦਿੱਤੇ ਪਰ ਇਹ ਨੀ ਦੱਸਿਆ ਲਾਲਸਾ ਹੈ ਕਾਹਦੀ, ਲਾਲਸਾ ਤਾਂ ਬਣਾਤਾ। ਉਹ ਕਹਿੰਦੇ ਮੈਨੂੰ ਲਾਲਸਾ ਸਿਰਫ ਉਹਦੇ ਦਰਸ਼ਨਾਂ ਦੀ ਹੈ, ਉਹਨੂੰ ਕਹੋ ਤੂੰ ਆਪ ਆ ਜਾ, ਜੇ ਕੋਈ ਪਦਾਰਥ ਚਾਹੀਦਾ ਹੁੰਦਾ ਤੇ ਮੈਂ ਲਿਖ ਦੇਣਾ ਸੀ ਥੱਲੇ, ਜੇ ਲਾਲਸਾ ਹੀ ਇਕੱਲੀ ਦੱਸੀ ਹੈ ਤੇ ਪਦਾਰਥ ਕੋਈ ਨੀ ਦੱਸਿਆ, ਇਹਦਾ ਅਰਥ ਹੈ ਮੈਨੂੰ ਤੈਨੂੰ ਮਿਲਣ ਦੀ ਲਾਲਸਾ ਹੈ, ਮੈਨੂੰ 9 ਲੱਖਾਂ ਹਾਰ ਨੀ ਚਾਹੀਦਾ, ਤੂੰ ਮਿਲ। ਕਹਿੰਦੇ ਵਿਣ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਤੇਰੇ ਤੋਂ ਬਿਨਾਂ ਹੋਰ ਕੁਝ ਤੇਰੇ ਤੋਂ ਮੰਗਣਾ, ਇਹ ਸਮਝ ਲਓ ਦੁਖੀ ਸਹੇੜਨ ਵਾਲੀ ਗੱਲ ਹੈ ਜੀ।
ਵੇਹ ਨਾਮ ਸੰਤੋਖੀਆ ਉਤਰ ਮਨ ਕੀ ਭੁੱਖ।
ਮਹਾਰਾਜ ਤੁਸੀਂ ਨਾਮ ਦੇ ਦਿਓ ਜਿਸ ਕਰਕੇ ਸੰਤੋਖ ਆ ਜਾਵੇ, ਮਨ ਦੀ ਭੁੱਖ ਉਤਰ ਜਾਵੇ ਸਾਰੀ।
ਗੁਰਬਾਣ ਤਿਣ ਹੀ ਹਰਿਆ ਕੀਤਿਆ ਨਾਨਕ ਕਿਹਾ ਮਨੁੱਖ।
ਗੁਰੂ ਨੇ ਤੇ ਮਿਹਰ ਦੀ ਨਜ਼ਰ ਪਾ ਕੇ ਤੇ ਸੁੱਕੇ ਰੁੱਖ ਹਰੇ ਕਰ ਦਿੱਤੇ ਤੇ ਮਨੁੱਖ ਵਿਚਾਰਾ ਕੀ ਭਲਾ ਇਹ ਕਿਉਂ ਨੀ ਹੋ ਸਕਦਾ। ਇੱਥੇ ਸਾਧ ਸੰਗਤ ਜੀ ਆਪਾਂ ਸਮਾਪਤੀ ਕਰਦੇ, ਸਮਾਂ ਸਮਾਪਤ ਹੋਇਆ, ਪਰ ਸਲੋਕਾਂ ਦੀ ਅਜੇ ਵਿਚਾਰ ਆਪਾਂ ਕੀਤੀ, ਪੌੜੀ ਬਾਕੀ ਬਚਦੀ ਹੈ। ਪੌੜੀ ਦਾ ਉਵੇਂ ਗੁਰਮੁਖ ਪਾਠ ਸੁਣਾ ਦਿੰਦੇ ਸਾਧ ਸੰਗਤ ਜੀ ਆਪ ਜੀ ਨੂੰ ਮਰਿਆਦਾ ਅਨੁਸਾਰ ਤੇ ਫਿਰ ਆਪਾਂ ਫਤਿਹ ਬੁਲਾਉਂਦੇ ਹਾਂ ਜੀ।
ਪੌੜੀ ਸੋ ਐਸਾ ਦਾਤਾਰ ਮਨੋ ਨਾ ਵਿਸਰੈ, ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ, ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ, ਜਿਸ ਪਤ ਰੱਖੈ ਆਪ ਸੋ ਭਵ ਜਲ ਤਰੈ, ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ, ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ, ਜਿਸ ਹਿਜਰਾਏ ਆਪ ਸੋਈ ਅਜਰ ਜਰੈ, ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਤਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।